ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਜਬ ਇੱਕ ਫੋਨ ਬਜਤਾ ਹੈ तो आप इसका जवाब देते हैं। जब धुआं या कार्बन मोनोऑक्साइड अलार्म बजता है तो क्या आप जानते हैं क्या करना है? ये जानने के लिए कि धुआं और कार्बन मोनोऑक्साइड अलार्म्स क्या हैं और क्या मुख्तलिफ अलार्म्स हैं, उनकी आवाज़ों का मतलब क्या है। एक चहचहाने वाले अलार्म चिपरिंग अलार्म की आवाज़ का मतलब है कि आपको बैटरी या अलार्म को तब्दील करने की जरूरत है। एक बीपिंग अलार्म का मतलब है कि बाहर निकलें, बाहर रहें, 911 पर कॉल करें। आप और आपके खानदान को brampton.com पर जाकर आग से जो हिफाजत के अलार्म्स हैं उसको जानिए, सीखिए और जानिए कि कीमती जान कैसे बचाई जा सकती है। आग से रोकथाम का हफ्ता इमरिच की तरफ से स्पॉन्सर किया गया है।
हर गुलशन गुलजार रहे, जिंदगी दे विच प्यार रहे, रंग रोशनी लफ्जां ते जज्बातां दी खुशबू बनता रेडियो प्रोग्राम इंतजार तुहाडे जज्बातां दी तर्जमानी करता गीत संगीत मनोरंजन नाल लबरेज रेडियो प्रोग्राम इंतजार। इंतजार, इंतजार,
इंतजार। देश दुनिया दी ताज़ा तरीन खबरां अते टॉक शो रेडियो इंतजार।
ਮਾਨੋ ਅੱਧੀ ਕਮਾਈ ਤੇ ਇਹ ਟੀਵੀ ਇੰਟਰਨੈਟ ਤੇ ਫੋਨ ਪੈਕੇਜਸ ਤੇ ਨਿਕਲ ਜਾਂਦੀ ਹੈ।
ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਓ ਤੇ ਟੋਨੀ ਜੌਲ ਨੂੰ ਕਾਲ ਕਮਾਓ।
ਪੰਜਾਬੀ, ਹਿੰਦੀ, ਕ੍ਰਿਕਟ, ਸਪੋਰਟਸ ਤੇ ਇੰਗਲਿਸ਼ ਚੈਨਲ
ਤੇ ਨਾਲ ਹੀ ਇੰਟਰਨੈਟ ਫੋਨ ਪੈਕੇਜਸ ਲਈ ਅੱਜ ਹੀ ਕਰੋ ਕਾਲ
416-868-2020।
ਇੰਟਰਨੈਟ ਤੇ ਸਸਤੇ ਕਾਲ ਲੈ ਕੇ ਆਇਆ ਟੋਨੀ ਜੌਲ।
ਏਰੀ ਵੇ ਡਰਾਈਵਰ ਕੈਨੇਡਾ ਵਾਲੇ ਆਵੇ, ਕਿੱਥੇ ਜਾਂਦੀ ਤਨਖਾਹ?
ਸਾਡੀ ਤਨਖਾਹ ਤੇ ਟਰੱਕ ਟਾਇਰ ਰਿਪੇਅਰ ਚ ਚਲੀ ਜਾਂਦੀ ਹੈ।
ਮੈਂ ਕਿਹਾ ਵੋਟੀ ਨੂੰ ਖੁਸ਼ ਰੱਖਣ ਲਈ ਤੇ ਕਮਾਈ ਬਚਾਉਣ ਲਈ ਅੱਜ ਹੀ ਜਾਓ ਕੁਇਕ ਟਾਇਰ ਰਿਪੇਅਰ ਸੈਂਟਰ।
ਕਿਸੇ ਵੀ ਤਰ੍ਹਾਂ ਦੀ ਟਾਇਰ ਚੇਂਜ ਲਈ ਕੁਇਕ ਟਾਇਰ ਰਿਪੇਅਰ ਸੈਂਟਰ, ਟਰੱਕ ਅਤੇ ਟ੍ਰੇਲਰ ਟਾਇਰ ਚੇਂਜ ਲਈ ਵਨ ਸਟਾਪ ਸ਼ਾਪ,
ਟਾਇਰਾਂ ਦੀ ਸੇਲ ਲਈ ਕੁਇਕ ਟਾਇਰ ਰਿਪੇਅਰ ਸੈਂਟਰ। ਪ੍ਰਾਈਸ ਅਤੇ ਸਰਵਿਸ ਇਕਦਮ ਵਧੀਆ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰ ਸਕਦੇ ਨੇ।
ਕਾਲ ਕਰੋ ਸੁੱਖਾ ਰੰਧਾਵਾ ਜਾਂ ਸੁਰਜੀਤ ਰੰਧਾਵਾ ਨੂੰ
647-760-87-647-707-6087। ਕੁਇਕ ਟਾਇਰ ਰਿਪੇਅਰ ਸੈਂਟਰ।
ਯਾਰ ਲੱਗਦਾ ਕਿਉਂ ਨੀ, ਕਿੱਥੇ ਕਹਿ?
ਓਏ ਸਾਹਿਲ ਸਾਹਿਬ, ਓਏ ਆ ਕੰਧ ਚ ਕਿਉਂ ਸਿਰ ਮਾਰੀ ਜਾਂਦੇ ਹੋ?
ਓ ਭਰਾਵਾ, ਵਾਲ ਮਾਊਂਟ ਟੰਗਦਾ ਪਿਆ।
ਤਾਂ ਫਿਰ ਕੰਧ ਚ ਸਿਰ ਮਾਰਨਾ ਛੱਡ ਤੇ ਕਾਲ ਕਰ ਪ੍ਰੀਤ ਨੂੰ।
ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ, HD ਐਂਟੀਨਾ ਵੀ ਇੰਸਟਾਲ ਕਰਦੇ ਨੇ, ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416-868-4168-4304-3-0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1771 ਐਲਬੀਨੋ ਰੋਡ, ਈਟੋਬੀਕੋਕ। ਸੈਕਿੰਡ ਲੋਕੇਸ਼ਨ 585 ਮਿਡਲ ਫੀਲਡ ਰੋਡ, ਸਕਾਰਬ੍ਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ। ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਰਿਸ਼ੀ ਮੈਟ੍ਰੇਸ।
ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ।
ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ।
ਭੈਣ ਜੀ, ਸਾਨੂੰ 7-8 ਸਾਲ ਹੋ ਗਏ ਕੈਨੇਡਾ ਆਏ ਨੂੰ, ਹਾਲੇ ਤੱਕ ਫੈਕਟਰੀ 'ਚ ਸ਼ਿਫਟਾਂ ਲਾਉਂਦੇ ਆ, ਤੇ ਤੁਸੀਂ ਤਾਂ 2 ਸਾਲਾਂ ਦੇ ਵਿੱਚ ਨਵਾਂ ਘਰ ਵੀ ਤੇ ਨਵੀਂ ਗੱਡੀ ਵੀ। ਇਹਦਾ ਰਾਜ਼ ਕੀ ਹੈ?
ਇਹ ਸਰਾਏ ਟਰੱਕਿੰਗ ਦਾ ਕਮਾਲ ਹੈ, ਵਧੀਆ ਕੰਪਨੀ ਤੇ ਗੁੱਡ ਪੇ।
ਅੱਜ ਹੀ ਜੁਆਇਨ ਕਰੋ ਸਰਾਏ ਟਰੱਕਿੰਗ ਕੰਪਨੀ, ਜਿਨ੍ਹਾਂ ਨੂੰ ਕੈਨੇਡਾ ਤੋਂ USA ਡਰਾਈਵਰ ਅਤੇ ਓਨਰ ਆਪਰੇਟਰ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ,
ਕਾਲ ਕਰੋ ਸਤਨਾਮ ਸਰਾਏ ਜਾਂ ਬਿੰਦੀ ਸਰਾਏ ਨੂੰ 905-794-8837, 905-794-8837। ਸਰਾਏ ਟਰੱਕਿੰਗ ਲਿਮਿਟਿਡ।
ਅੱਜ ਮੇਰੇ ਯਾਰ ਦੀ ਸ਼ਾਦੀ ਹੈ।
ਯਾਰ ਦੀ ਸ਼ਾਦੀ ਆ? ਯਾਰ ਵਿਚਾਰਾ ਮੇਰਾ ਭੰਬੜ ਭੂਸੇ ਚ ਪਿਆ
ਨਾ ਹੈ। ਹੈ ਕੀ ਹੋ ਗਿਆ?
ਨਾ ਹੋਣਾ ਕੀ ਆ, ਮੇਸਾ ਕਾ ਸਾਰਾ ਬ੍ਰੰਟਨ ਫੇਰ ਲਿਆ, ਉਹਨੂੰ ਡੈਮ ਡਰੇਂਗ ਨਹੀਂ ਲੱਭਣ ਦਈ।
ਕੁਛੜ ਕੁੜੀ ਸ਼ਹਿਰ ਚੰਡੋਲਾ।
ਹੌਲੀ ਬੋਲ, ਨਾ ਪਾਪ ਬਹੁਤਾ ਰੌਲਾ, ਦੱਸ ਮਿਲਣੀ ਕਿੱਥੋਂ ਆ?
ਨਾ ਆਹੀ ਸਰਦਾਰ ਮਹਿੰਗਾ ਸਿੰਘ ਸਰਾਫ, MS ਇੰਟਰਨੈਸ਼ਨਲ ਜੂਲਰਸ ਵਾਲੇ, ਜਿੱਥੋਂ ਤੁਸੀਂ ਡਾਇਮੰਡਸ ਦੀਆਂ ਰਿੰਗਸ 14 ਕੈਰੇਟ, 18 ਕੈਰੇਟ ਯੈਲੋ ਐਂਡ ਵਾਈਟ ਗੋਲਡ ਤੇ ਪਲੈਟੀਨਮ ਦੀ ਜੂਲਰੀ ਮਿਲਦੀ ਆ। 2985 ਡਰਿਊ ਰੋਡ, ਯੂਨਿਟ ਨੰਬਰ 116, ਮਿਸਿਸ ਆਗਾ, ਤੇ ਫੋਨ ਨੰਬਰ 905-670-9934, 905-671-9934।
ਨੈਸ਼ਨਲ
ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ, ਮੈਂ ਬੁੱਕ ਵੀ ਕਰਵਾਇਆ।
ਨੈਸ਼ਨਲ ਸਵੀਟ,
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ।
ਕਾਲ ਕਰੋ ਦੀਪ ਨੂੰ
905-709-9059-2-0059।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ।
Yeah.
ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਏ ਖਿਆਲ ਇੱਕ ਦੱਸਣੇ ਨੂੰ ਜੀ ਕਰਦਾ ਹਾਏ ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ
WTOR 770 ਨੂੰ ਆਨ ਕਰ ਚੁੱਕੇ ਸਾਰੇ ਹੀ ਭੈਣ ਭਰਾਵਾਂ ਨੂੰ ਟੋਨੀ ਵੱਲੋਂ ਬੜੇ ਪਿਆਰ ਤੇ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਵੀਕਐਂਡ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਹਾਂ ਔਰ ਆਪਣਾ ਸਾਥ ਰਹੇਗਾ ਹੁਣ ਤੋਂ ਤਕਰੀਬਨ 10 ਕੁ ਵਜੇ ਤੱਕ ਔਰ ਹਮੇਸ਼ਾ ਦੀ ਤਰ੍ਹਾਂ ਹੀ ਇਸ ਦੌਰਾਨ ਜਿੱਥੇ ਕੁਝ ਖਬਰਾਂ ਪਿਆਰੇ ਦੇਸ਼ ਪੰਜਾਬ ਦੀਆਂ ਅਤੇ ਕੁਝ ਕਰਾਂਗੇ ਕੈਨੇਡਾ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਪ੍ਰੋਗਰਾਮ ਦੇ ਦੌਰਾਨ ਤੁਸੀਂ ਆਪਣੀ ਕੋਈ ਵੀ ਸਾਂਝ ਪਾਉਣੀ ਹੋਵੇ ਤਾਂ ਹਮੇਸ਼ਾ ਦੀ ਤਰ੍ਹਾਂ ਹੀ WTOR 770 ਦਾ ਨੰਬਰ ਜਿਹੜਾ ਜੀ ਉਹ ਚਾਹੇ ਮੰਡੇ ਟੂ ਫਰਾਈਡੇ ਹੋਵੇ ਚਾਹੇ ਹੋਵੇ ਸੈਚਰਡੇ ਤੇ ਸੰਡੇ 416-620-1778 ਆ ਜਿਸ ਤੇ ਤੁਹਾਡੀ ਤੇ ਸਾਡੀ ਜਿਹੜੀ ਆ ਗੱਲਬਾਤ ਹੋ ਸਕਦੀ ਆ ਔਰ ਸਾਡਾ ਲੋਕਲ ਨੰਬਰ ਪ੍ਰੋਗਰਾਮ ਸੁਣਨ ਦੇ ਲਈ 647-872-5900 ਇਹ ਨੰਬਰ ਤੁਸੀਂ ਕਿਤੇ ਵੀ ਘੁਮਾ ਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਆ ਜਾਂ ਫਿਰ ਇਸ ਵੇਲੇ ਪ੍ਰੋਗਰਾਮ ਜਿਹੜਾ ਜੀ ਉਹ ਵਿਜ਼ਨ ਪੰਜਾਬ ਟੀਵੀ 24/7 ਤੁਹਾਡੇ ਅੰਗ ਸੰਗ ਤੇ ਵੀ ਜਿਹੜਾ ਲਾਈਵ ਆ ਤੇ ਯੂਟਿਊਬ ਫੇਸਬੁੱਕ ਤੇ ਵੀ ਪ੍ਰੋਗਰਾਮ ਲਾਈਵ ਆ ਜੌਹਲ ਟੋਨੀ ਜਾਂ ਟੋਨੀ ਜੌਹਲ ਫੇਸਬੁੱਕ ਤੇ ਜਾ ਕੇ ਵੀ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਸਕਦੇ ਆ ਤੇ WTOR770eawaz.com ਤੇ ਵੀ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣ ਸਕਦੇ ਆ ਔਰ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ 416-818-2020 ਆ ਜੀ ਮੇਰਾ ਨੰਬਰ ਪ੍ਰੋਗਰਾਮ ਤੋਂ ਬਾਅਦ ਔਰ ਵਿਜ਼ਨ ਪੰਜਾਬ ਟੀਵੀ ਦਾ ਨੰਬਰ 905-790-9999 ਆ ਜਿਹਦੇ ਤੇ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੋ
ਸ਼ਾਹਜਹਾਨ ਤਾਜ ਬਣਾ ਦੂੰ ਸਾਰੀ ਪੈੜੀ ਵਿੱਚ ਮਾਨ ਤੂੰ ਮੁਮਤਾਜ਼ ਮੈਂ ਤੇਰਾ ਸ਼ਾਹਜਹਾਨ ਤਾਜ ਬਣਾ ਦੂੰ ਸਾਰੀ ਪੈੜੀ ਵਿੱਚ ਮਾਨ ਤੈਨੂੰ ਲੈ ਕੇ ਕਿਤੇ ਦੁਨੀਆ ਤੋਂ ਦੂਰ ਨੱਸਣੇ ਨੂੰ ਜੀ ਕਰਦਾ ਸੌਣ ਦੀ ਜੜੀ ਦੇ ਵਿੱਚ ਤੇਰੇ ਨਾਲ ਨੱਚਣੇ
ਇੱਕ ਵਾਰੀ ਫਿਰ ਹਾਰਦਿਕ ਤੇ ਨਿੱਘਾ ਸਵਾਗਤ ਤੁਸੀਂ ਜੁੜੇ ਹੋ ਪ੍ਰੋਗਰਾਮ ਇੰਤਜ਼ਾਰ ਦੇ ਨਾਲ ਮੈਂ ਆਪ ਜੀ ਦਾ ਹੋਸਟ ਤੇ ਦੋਸਤ ਟੋਨੀ ਜੌਹਲ ਔਰ ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ 416-620-1778 ਆ ਜੀ ਸਾਡੇ ਸਟੂਡੀਓ WTOR 770 ਦਾ ਨੰਬਰ ਜਿਹਦੇ ਤੇ ਆਪਾਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਔਰ ਨਾਲ ਦੀ ਨਾਲ ਹੀ ਤੁਹਾਨੂੰ ਸਭ ਨੂੰ ਵੈਸੇ ਪਤਾ ਹੀ ਆ ਕਿ ਵੀਕਐਂਡ ਦਾ ਜਿਹੜਾ ਪ੍ਰੋਗਰਾਮ ਆ ਉਹ ਜੀ ਸਾਡੇ ਦੋ ਮੇਨ ਸਪੋਂਸਰ ਆ ਜਿਨ੍ਹਾਂ ਦੇ ਵਿੱਚ ਕਮਲਪ੍ਰੀਤ ਕੌਰ ਜੀ ਤੇ ਇਹਨਾਂ ਦੇ ਨਾਲ ਹੀ ਜੀ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲੇ ਮਾਲਟਨ ਦੀ ਜਿੰਦ ਜਾਨ ਜੀ ਪਿਛਲੇ ਲੰਬੇ ਸਮੇਂ ਤੋਂ ਸੋਨੇ ਦੀ ਜਿਹੜੀ ਕੋਈ ਵੀ ਤੁਸੀਂ ਚੀਜ਼ ਖਰੀਦਣੀ ਹੈ ਸੋਨੇ ਦਾ ਕੋਈ ਵੀ ਗਹਿਣਾ ਖਰੀਦਣਾ ਆ ਤਾਂ ਇੱਕ ਵਾਰੀ ਜਿਹੜਾ ਜੀ ਸਾਡੇ ਕਹਿਣ ਤੇ MS ਇੰਟਰਨੈਸ਼ਨਲ ਜੁਵੈਲਰ ਤੇ ਜ਼ਰੂਰ ਗੇੜਾ ਲਾ ਕੇ ਆਇਓ ਹੋਰ ਕਿਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸੁਰਿੰਦਰ ਭਾਅ ਜੀ ਉਹਨਾਂ ਦਾ ਬੜਾ ਲੰਬਾ ਐਕਸਪੀਰੀਅੰਸ ਆ ਔਰ ਤੁਸੀਂ ਇਸ ਵੀਕਐਂਡ ਤੇ ਅਗਰ ਸੋਨੇ ਦੀ ਖਰੀਦਦਾਰੀ ਕਰਨੀ ਆ $2100 ਜਿਹੜਾ ਜੀ ਕੈਨੇਡੀਅਨ ਤੇ ਇਹ ਤਾਂ ਇਹੀ ਪ੍ਰਾਈਸ ਅਗਰ ਤੁਸੀਂ US ਦੇ ਵਿੱਚ ਲੈਣੀ ਆ ਕਈ ਵਾਰੀ ਸਾਡੇ ਕੋਲ $US ਹੁੰਦੇ ਨੇ ਤਾਂ ਫਿਰ ਤੁਸੀਂ ਪੇ ਕਰਨੇ ਆ ਜੀ ਗੋਲਡ ਦੀ ਵਾਰ ਦੇ ਲਈ $1700 ਅਮਰੀਕਨ ਤੇ $2100 ਕੈਨੇਡੀਅਨ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਗੋਲਡ ਦੀ ਵਾਰ 2100 ਚ ਲੈਣੀ ਆ ਜਾਂ ਫਿਰ ਅਮਰੀਕਨ 1700 ਚ ਲੈਣੀ ਆ ਤਾਂ ਇਸ ਦੇ ਨਾਲ ਹੀ ਜਿਹੜੀ ਜੀ ਕੜਾ ਤੁਸੀਂ ਆਪਣੇ ਮਨਪਸੰਦ ਦਾ ਜੇ ਬਣਾਉਣਾ ਆ 24 ਕੈਰੇਟ ਦਾ 30 ਗ੍ਰਾਮ ਦਾ ਤੇ ਉਹ ਬਣੇਗਾ 2000 ਤੇ ਸਿਰਫ $30 ਦੇ ਵਿੱਚ 905-671-3934 ਆ ਜੀ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਦਾ ਨੰਬਰ ਤੇ ਰੀਅਲ ਸਟੇਟ ਦੇ ਵਿੱਚ ਤੁਸੀਂ ਇਨਵੈਸਟ ਕਰਨੀ ਆ, ਰੀਅਲ ਸਟੇਟ ਦੇ ਵਿੱਚ ਘਰ ਖਰੀਦਣਾ, ਘਰ ਵੇਚਣਾ ਜਾਂ ਕਿਤੇ ਵੈਸੇ ਹੀ ਪ੍ਰਾਪਰਟੀ ਖਰੀਦਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੇਚਣ ਦੇ ਲਈ, ਤਾਂ ਕਮਲਪ੍ਰੀਤ ਕੌਰ ਹੋਣਾ ਦੇ ਨਾਲ ਇੱਕ ਵਾਰੀ ਜ਼ਰੂਰ ਗੱਲਬਾਤ ਕਰ ਲਿਓ। ਔਰ ਮਿਸੀਸਾਗਾ ਬ੍ਰਮਟਨ ਦੇ ਵਿੱਚ ਬੜੇ ਸਾਰੇ ਘਰ ਜਿਹੜੇ ਬਣਨ ਜਾ ਰਹੇ ਆ, ਉਹਨਾਂ ਦੇ ਵਿੱਚ ਤੁਸੀਂ ਆਪਣੇ ਲਈ ਅਗਰ ਅਪਾਰਟਮੈਂਟ ਬਿਲਡਿੰਗ ਜਾਂ ਫਿਰ ਤੁਸੀਂ ਘਰ ਬੁੱਕ ਕਰਵਾਉਣਾ, ਤਾਂ ਫਿਰ ਕਮਲ ਹੋਣਾ ਦਾ ਨੰਬਰ ਆ ਜੀ 647-5549-79, 6478544979 ਤੇ ਤੁਸੀਂ ਕਮਲਪ੍ਰੀਤ ਕੌਰ ਜੀ ਦੇ ਨਾਲ ਗੱਲਬਾਤ ਕਰ ਲੈਣੀ ਆ। ਰੀਅਲ ਸਟੇਟ ਦੇ ਵਿੱਚ ਬੜੇ ਲੰਬੇ ਸਮੇਂ ਦਾ ਐਕਸਪੀਰੀਅੰਸ ਆ ਕਮਲ ਉਹਨਾਂ ਦੇ ਕੋਲ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਕਿਸੇ ਵੀ ਤਰ੍ਹਾਂ ਦੀ ਅਗਰ ਤੁਸੀਂ ਕਿਤੇ ਵੀ ਇਨਵੈਸਟਮੈਂਟ ਕਰਨੀ ਹੈ ਰੀਅਲ ਸਟੇਟ ਦੇ ਵਿੱਚ 647-5549-79 ਆ ਜੀ ਇਹਨਾਂ ਦਾ ਨੰਬਰ, ਇਸ ਨੰਬਰ 'ਤੇ ਤੁਸੀਂ ਕਰ ਲੈਣੀ ਆ ਇਹਨਾਂ ਦੇ ਨਾਲ ਗੱਲਬਾਤ। ਤਾਂ ਇਸ ਦੇ ਨਾਲ ਹੀ ਫਿਰ ਹਮੇਸ਼ਾ ਦੀ ਤਰ੍ਹਾਂ ਹੀ ਆਪਾਂ ਪਰਤਦੇ ਹਾਂ ਜੀ ਕੁਇਕ ਟਾਇਰ ਰਿਪੇਅਰ ਸੈਂਟਰ ਸਾਡੇ ਰੇਡੀਓ ਇੰਤਜ਼ਾਰ ਅਤੇ ਵਿਜ਼ਨ ਪੰਜਾਬ ਟੀਵੀ ਦੀ ਮੈਂ ਕਹਿ ਦਵਾਂ ਜੀ ਰੀੜ ਦੀ ਹੱਡੀ ਜਿੰਦ ਜਾਨ। ਔਰ ਮੈਂ ਇੱਕ ਗੱਲ ਬੜੇ ਮਾਣ ਦੇ ਨਾਲ ਕਹਿਣੀ ਚਾਹੁੰਦਾ ਕਿ ਜਿਸ ਦਿਨ ਅਸੀਂ ਰੇਡੀਓ ਸ਼ੁਰੂ ਕੀਤਾ ਸੀਗਾ ਅਤੇ ਬਹੁਤ ਸਾਰੇ ਭੈਣ ਭਰਾ ਹੁੰਦੇ ਆ ਕਿਹੜੇ ਆਉਂਦੇ ਆ ਜਾਂਦੇ ਆ, ਬੜੀਆਂ ਸਾਰੀਆਂ ਐਡਾਂ ਆਉਂਦੀਆਂ ਅਤੇ ਜਾਂਦੀਆਂ, ਪਰ ਕੁਛ ਐਡਾਂ ਇੱਦਾਂ ਦੀਆਂ ਹੁੰਦੀਆਂ ਆ ਜਿਹੜੇ ਕਹਿੰਦੀਆਂ ਜੀ ਤੁਸੀਂ ਪ੍ਰੋਗਰਾਮ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਆ। ਉਹਨਾਂ ਦੇ ਵਿੱਚ ਇੱਕ ਆ ਜੀ ਸੁੱਖਾ ਰੰਧਾਵਾ ਅਤੇ ਸੁਰਜੀਤ ਰੰਧਾਵਾ, ਜਿਨ੍ਹਾਂ ਨੇ ਪਹਿਲੇ ਦਿਨ ਜਿੱਦਣ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਇਹ ਵੀਰ ਸੀਗੇ ਸਾਡੇ ਜਿਹੜੇ ਸਾਡੇ ਨਾਲ ਪਹਿਲੇ ਦਿਨ ਤੋਂ ਅੱਜ ਤੱਕ ਖੜੇ ਨੇ। ਤਾਂ ਹਮੇਸ਼ਾ ਹੀ ਜਿੰਨਾ ਚਿਰ ਰੇਡੀਓ ਇੰਤਜ਼ਾਰ ਚੱਲੇਗਾ ਅਤੇ ਇਸੇ ਤਰ੍ਹਾਂ ਰੱਬ ਇਹਨਾਂ ਨੂੰ ਤਰੱਕੀਆਂ ਬਖਸ਼ੇ। ਅਤੇ ਇਹਨਾਂ ਤੋਂ ਅਗਲੀ ਜਿਹੜੀ ਗੱਲਬਾਤ ਆ ਜੀ ਉਹ ਹੈਗੀ ਆ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ, ਅਤੇ ਅਗਲੇ ਜਿਹੜੇ ਆ ਜੀ ਸਾਡੇ ਫਲਕਨ ਮੋਟਰਸ ਐਕਸਪ੍ਰੈਸ ਤੋਂ ਜਰਨੈਲ ਸਿੱਧੂ ਭਾਜੀ, ਅਤੇ ਫਿਰ ਉਸ ਤੋਂ ਬਾਅਦ ਨੰਬਰ ਆਉਂਦਾ ਜੀ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਤੋਂ ਦੀਪ ਹੋਣਾ ਦਾ, ਅਤੇ ਉਸ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਵੱਧਦੇ ਹਾਂ ਅਤੇ ਸਾਡਾ ਆਪਣਾ ਜੀ ਸੁੱਖਾ ਵੀਰਾ ਸਵੀਟ ਮਹਿਲ, ਸਵੀਟ ਮਹਿਲ ਅਤੇ ਸਵੀਟ ਮਹਿਲ, ਇਹ ਜਿਹੜੇ ਉਹ ਸਪੋਂਸਰ ਨੇ ਸਾਡੇ ਜਿਹੜੇ ਮੇਨ ਸਪੋਂਸਰ ਜਿਨ੍ਹਾਂ ਦੀ ਅਸੀਂ ਗੱਲਬਾਤ ਕਰੀਏ। ਤਾਂ ਇਹਨਾਂ ਦੇ ਨਾਲ ਹੋਰ ਬੜੇ ਸਾਡੇ ਭੈਣ ਭਰਾ ਆਉਂਦੇ ਜਾਂਦੇ ਰਹਿੰਦੇ ਨੇ। ਤੁਸੀਂ ਵੀ ਆਪਣੇ ਬਿਜ਼ਨਸ ਨੂੰ ਵਧੀਆ ਢੰਗ ਦੇ ਨਾਲ ਅਗਰ ਪ੍ਰਮੋਟ ਕਰਨਾ ਤਾਂ ਵਿਜ਼ਨ ਪੰਜਾਬ ਟੀਵੀ ਜਿਹੜਾ ਜੀ ਵਰਲਡ ਵਾਈਡ ਦੇਖਿਆ ਜਾਂਦਾ, ਤੁਹਾਨੂੰ ਪਤਾ ਕਿ 2 ਸਾਲਾਂ ਦੇ ਵਿੱਚ ਹੀ ਜਿਹੜਾ ਜੀ ਪਹਿਲੀ ਕਤਾਰ ਦੇ ਵਿੱਚ ਇਹ ਚੈਨਲ ਤੁਸੀਂ ਲਿਆ ਕੇ ਖੜਾ ਕਰ ਦਿੱਤਾ, ਤੁਹਾਡੇ ਸਾਰਿਆਂ ਦਾ ਇਹ ਪਿਆਰ ਆ। ਤਾਂ ਇਸੇ ਤਰ੍ਹਾਂ ਰੇਡੀਓ ਇੰਤਜ਼ਾਰ ਜਿਹੜਾ ਜੀ ਅਸੀਂ ਵੀਕਐਂਡ 'ਤੇ ਤੁਹਾਡੇ ਲਈ ਲੈ ਕੇ ਪੇਸ਼ ਹੁੰਦੇ ਹਾਂ, ਸੈਚਰਡੇ ਅਤੇ ਸੰਡੇ ਇਸ ਪ੍ਰੋਗਰਾਮ ਨੂੰ ਵੀ ਤੁਸੀਂ ਬੜਾ ਪਿਆਰ ਦਿੰਦੇ ਆ। ਵੈਸੇ ਤਾਂ WTOR 770 ਦਾ ਹਰ ਇੱਕ ਪ੍ਰੋਗਰਾਮ ਜਿਹੜਾ ਜੀ ਜਿਹਨੂੰ ਤੁਸੀਂ ਬਹੁਤ ਸਰਾਉਂਦੇ ਆ ਤਾਂ ਬੜਾ ਪਿਆਰ ਦਿੰਦੇ ਆ, ਸ਼ੁਕਰ ਗੁਜ਼ਾਰ ਹਾਂ ਸਾਡੀ ਸਾਰੀ WTOR 770 ਦੀ ਟੀਮ। ਅਤੇ ਇਸ ਦੇ ਨਾਲ ਹੀ ਕਵਿਕ ਟਾਇਰ ਰਿਪੇਅਰ ਸੈਂਟਰ ਦਾ ਜਿਹੜਾ ਨੰਬਰ ਵੀ ਤੁਹਾਡੇ ਨਾਲ ਜਿਹੜਾ ਜੀ ਸ਼ੇਅਰ ਕਰ ਦਈਏ। ਤੁਸੀਂ ਆਪਣੇ ਟਰੱਕ ਟ੍ਰੇਲਰ ਦੇ ਟਾਇਰਾਂ ਦਾ ਕੋਈ ਵੀ ਕੰਮ ਕਰਵਾਉਣਾ ਆ ਅਤੇ ਜਾਂ ਫਿਰ ਤੁਸੀਂ ਅਲਾਈਨਮੈਂਟ ਕਰਵਾਉਣੀ ਆ ਅਤੇ ਜਾਂ ਫਿਰ 8 ਟਾਇਰ ਪਵਾਓ ਅਤੇ ਅਲਾਈਨਮੈਂਟ ਜਿਹੜੀ ਆ ਸੁੱਖੇ ਵੀਰੇ ਕੋਲੋਂ ਹਾਫ ਪ੍ਰਾਈਸ 'ਤੇ ਕਰਵਾ ਲਓ। ਵੈਸੇ ਵੀ ਤੁਸੀਂ ਰੇਡੀਓ ਇੰਤਜ਼ਾਰ ਜਾਂ ਵਿਜ਼ਨ ਪੰਜਾਬ ਟੀਵੀ ਦਾ ਨਾਂ ਲੈ ਦਿਓ ਅਤੇ ਤੁਹਾਨੂੰ ਆਪੇ ਹੀ ਕਾਫੀ ਸਾਰਾ ਜਿਹੜਾ ਆ ਡਿਸਕਾਊਂਟ ਦੇ ਦੇਣਾ ਜੀ ਰੰਧਾਵਾ ਬ੍ਰਦਰਸ ਨੇ। ਅਤੇ ਗੱਲਬਾਤ ਦੇ ਲਈ ਨੰਬਰ ਆ ਜੀ ਸੁੱਖੇ ਵੀਰੇ ਦਾ 647-707-6087। ਅਤੇ ਇਸ ਦੇ ਨਾਲ ਹੀ ਅਗਰ ਸੁੱਖਾ ਵੀਰਾ ਕਈ ਵਾਰੀ ਕਬੱਡੀਆਂ 'ਚ ਬਿਜ਼ੀ ਹੁੰਦਾ ਤਾਂ ਫਿਰ ਤੁਸੀਂ ਸੁਰਜੀਤ ਵੀਰੇ ਨਾਲ ਗੱਲਬਾਤ ਕਰ ਲੈਣੀ ਆ 647-10-11। ਅਤੇ ਇਸ ਦੇ ਨਾਲ ਹੀ ਆ ਜੀ ਕਾਲ, ਇੱਕ ਕਾਲ 'ਤੇ ਚੱਲਦੇ ਹਾਂ, ਉਸ ਤੋਂ ਬਾਅਦ ਕਰਦੇ ਹਾਂ ਅਗਲੀ ਗੱਲਬਾਤ। ਸਵਾਗਤ ਹੈ ਜੀ ਤੁਹਾਡਾ ਰੇਡੀਓ ਇੰਤਜ਼ਾਰ ਅਤੇ ਵਿਜ਼ਨ ਪੰਜਾਬ ਟੀਵੀ 'ਤੇ ਲਾਈਵ।
ਹਾਂਜੀ ਜੋਲ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਠੀਕ ਠਾਕ ਹੋ?
ਕਿਰਪਾ ਜੀ ਤੁਸੀਂ ਸੁਣਾਓ ਜੀ, ਪਰਿਵਾਰ ਠੀਕ ਸਾਰੇ ਜੀ?
ਵਧੀਆ ਵਧੀਆ ਢਿੱਲੋਂ ਸਾਹਿਬ, ਬਹੁਤ ਵਧੀਆ, ਦੁਆਵਾਂ ਜੀ ਤੁਹਾਡੇ ਸਭ ਦੀਆਂ, ਥੈਂਕ ਯੂ ਵੈਰੀ ਮੱਚ। ਅਤੇ ਢਿੱਲੋਂ ਸਾਹਿਬ ਆਪਾਂ ਅੱਜ ਗੱਲਬਾਤ ਥੋੜ੍ਹੀ ਜਿਹੀ ਕਰਨੀ ਆ ਕਿ ਲੀਖਮਪੁਰ ਖੀਰੀ ਦੇ ਵਿੱਚ ਜੋ ਕੁਛ ਵੀ ਹੋਇਆ ਉਹ ਬੜਾ ਮੰਦਭਾਗਾ ਸੀ, ਅਤੇ ਪਰ ਉਸ ਤੋਂ ਵੀ ਮੰਦਭਾਗਾ ਇੱਕ ਜਿਹੜੀ ਹੋਰ ਘਟਨਾ ਆ ਕਿ ਐਡਾ ਵੱਡਾ ਮਿਨਿਸਟਰ ਹੋਵੇ ਤਾਂ ਉਹਦੇ ਜਿਹੜੇ ਬੱਚੇ ਨੂੰ ਅਜੇ ਤੱਕ ਪੁਲਿਸ ਨੇ ਹੱਥ ਨਹੀਂ ਪਾਇਆ, ਅਤੇ ਉਹਦੇ 'ਤੇ ਥੋੜ੍ਹੀ ਜਿਹੀ ਅੱਜ ਆਪਾਂ ਗੱਲਬਾਤ ਪਹਿਲਾਂ ਕਰਨੀ ਆ।
ਚੋਲ ਸਾਹਿਬ ਮੈਂ ਤੁਹਾਨੂੰ ਕਿੱਦਣ ਗੱਲ ਹੋਈ, 4-5 ਦਿਨ ਹੀ ਹੋਇਆ ਜਿੱਦਣ ਮੈਂ ਤੁਹਾਨੂੰ ਕਿਹਾ ਸੀ ਇਹ ਹੱਥ ਨਹੀਂ ਪੈਣਾ।
ਹਾਂਜੀ ਹਾਂਜੀ।
ਅੱਛਾ ਹੁਣ ਇਹ ਪਤਾ ਕੀ ਕਹੀ ਜਾਂਦੀ ਪੁਲਿਸ, ਦੇਖੋ ਜੇ ਤਾਂ ਕੋਈ ਹੋਰ ਹੁੰਦਾ ਬੰਦਾ ਕਿਸਾਨ ਹੀ ਹੁੰਦਾ, ਚਲੋ ਜੀ
ਹਾਂਜੀ,
ਉਹ ਤਾਂ 15 ਮਿੰਟਾਂ 'ਚ ਫੜ ਲੈਣਾ ਸੀ, ਉਹਦੇ ਘਰ ਦੇ ਟੰਗ ਦੇਣੇ ਸੀ, ਇਹ ਟੰਗ ਦਿੰਦੇ ਆ ਵਿਚਾਰੇ, ਉਹਨਾਂ ਦਾ ਕੀ ਕਸੂਰ ਆ ਵਿਚਾਰੇ?
ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਮੈਂ ਇੱਥੇ ਹੀ ਆਉਣਾ, ਥੋੜੇ ਜਿਹੇ ਦੇਰ ਜੇ ਪਿੱਛੇ ਮੁੜਦੇ ਆ ਤਾਂ ਇਹ ਹੀ ਮਿਨਿਸਟਰ ਨੂੰ ਕਿਸੇ ਨੇ ਕੁਛ ਬੈਠੇ ਹੀ ਬੈਠੇ ਨੂੰ ਕੁਛ ਕਹਿ ਦਿੱਤਾ ਸੀ ਤਾਂ ਪੁਲਿਸ ਵਾਲਿਆਂ ਨੇ ਉਹ ਦਿੱਲੀ ਤੋਂ ਅੱਗੇ ਆ ਜੀ ਫਾਜ਼ਿਲਕਾ ਦੇ ਵਿੱਚੋਂ ਫੜ ਕੇ ਲੈਂਦੇ ਸੀ ਦੋ ਜਾਣੇ।
ਅੱਛਾ ਜੀ,
ਹਾਂਜੀ
ਠੀਕ। ਮੈਂ ਤਾਂ ਕਹਿੰਦਾ ਵੀ ਜੇ ਤਾਂ ਦੇਖੋ ਇੱਕ ਜਿੱਦਾਂ ਅਮੀਰ ਗਰੀਬ ਦਾ ਕਿੰਨਾ ਫਰਕ ਵਾ, ਪਾੜਾ ਦੇਖੋ ਸਾਡੇ ਕਿੰਨਾ, ਹੁਣ ਗਲਤੀ ਕੀਤੀ ਆ ਇਨਸਾਨ ਨੇ, ਬੱਚਿਆਂ ਕਿਸੇ ਦਾ ਵੀ ਕਰਦਾ ਗਲਤੀ, ਭਾਵੇਂ ਅਮੀਰ ਹੋਵੇ ਗਰੀਬ ਹੋਵੇ, ਉਹਨੂੰ ਸਜ਼ਾ ਬਣਦੀ ਆ, ਆਪਾਂ ਤਾਂ ਇਹੀ ਕਹਿੰਦੇ ਹਾਂ, ਆਪਾਂ ਇਹ ਤਾਂ ਕਹਿੰਦੇ ਨੀ ਵੀ ਉਹਨੂੰ ਜਿੱਦਾਂ ਕਹਿੰਦੇ ਸਜ਼ਾ ਦਵੋ, ਜੇ ਉਹ ਗੁਨਾਹਗਾਰ ਉਹਨੂੰ ਸਜ਼ਾ ਦਵੋ, ਜੇ ਨਹੀਂ ਗੁਨਾਹਗਾਰ ਆਪਾਂ ਕਾਹਦੀ ਸਜ਼ਾ ਮੰਗਦੇ ਆ ਉਹਨਾਂ ਤੋਂ।
ਬਿਲਕੁਲ,
ਹੁਣ ਜੇ ਕਹਿੰਦੇ ਆ ਜੀ ਪੁਲਿਸ ਤੁਹਾਨੂੰ ਇਸ਼ਾਰਾ ਦੇਈ ਜਾਂਦੀ ਜੀ ਉਹ ਬਾਹਰ ਨਿਕਲ ਗਿਆ, ਲੱਠਾ ਹੋਊਗਾ ਕਿਉਂ, ਉਹਨਾਂ ਨੂੰ ਪਤਾ ਹੋਵੇ ਵੀ ਉਹਦਾ ਮਤਲਬ ਕੀ ਆ, ਸਾਰੀ ਦੁਨੀਆਂ ਨੂੰ ਪਤਾ ਇਹਦਾ ਮਤਲਬ ਕੀ ਹੁੰਦਾ, ਭਾਵੇਂ ਹੈ ਲੁਕਿਆ ਉਹ ਉੱਥੇ ਹੀ ਆ ਜੀ, ਉਹ ਕਿਤੇ ਨੀ ਬਾਹਰ ਗਿਆ, ਇੱਦਾਂ ਦੇ ਵੱਡਿਆਂ ਦੇ ਬੱਚੇ ਕਦੇ ਵੀ ਨੀ ਨੱਠਦੇ ਹੁੰਦੇ, ਇਹਨਾਂ ਕੋਲ ਬੜੇ ਟਿਕਾਣੇ ਆ, ਬੜੇ ਟਿਕਾਣੇ, ਸੌਣਾ ਹੀ ਆ, ਸੌ ਲੈਣਾ, ਤੇ ਜਦ ਤੱਕ ਇਹਨੇ ਇਸ਼ਾਰਾ ਨੀ ਦੇਣਾ ਵੀ ਫੜ ਲਓ ਅੱਬਲ, ਅੱਬਲ ਨੀ ਪੇਸ਼ ਕਰਾਉਣਾ ਜਿੱਦਣ ਵੀ ਕਰਾਇਆ,
ਜਾਂ ਵਕੀਲਾਂ ਦੇ ਨਾਲ ਪੇਸ਼ ਕਰਾ ਦੇਣਗੇ ਜੀ,
ਹਾਂ ਸਾਰਾ ਕੇਸ ਉਹ ਨੀ, ਪਹਿਲਾਂ ਜਿੱਦਾਂ ਆਪਾਂ ਉਦਣ ਵੀ ਗੱਲ ਕਰਦੇ ਸੀ ਨੀ, ਤਾਣਾ ਮਾਣਾ ਪਹਿਲਾਂ ਬੁਣਨਾ, ਉੱਥੇ ਕੇਸ ਇੱਦਾਂ ਦਾ ਪਾਉਣਾ ਜਿਹੜਾ ਉਹ ਤਿੰਨਾਂ ਚੌਂ ਸਾਲਾਂ ਨੂੰ ਬਰੀ ਕਰਾਉਣਾ ਗੱਲਾਂ ਨਾਲ, ਵੀ ਇਹ ਨੀ ਸੀ ਇਹ ਪਿੱਛੇ ਬੈਠਾ ਸੀ, ਗੱਡੀ ਕੋਈ ਹੋਰ ਚਲਾਉਂਦਾ ਬਣਾ ਦੇਣਾ, ਕਦੇ ਕੁਛ ਬਣਾ ਦੇ, ਨਹੀਂ ਦੇਖੋ ਜੀ ਇਹ ਬੰਦਾ ਬਰੀ ਕਰਾਉਣਾ,
ਬੰਦਾ ਹੀ ਨੀ ਬਰੀ ਕਰਾਉਣਾ, ਬਿਲਕੁਲ ਢਿੱਲੋ ਸਾਹਿਬ ਗੱਲ ਆ ਕੇ
ਇੱਥੇ ਨਿਬੜਦੀ, ਆਪਾਂ ਨੂੰ ਇਹਨੀ ਅੱਖੀਂ ਘੱਟਾ ਪਾਉਣਾ, ਮਹੀਨਾ ਖਾਣ ਲੱਭੇ ਅਸੀਂ ਬੜੇ ਨੱਠੇ ਭੱਜੇ ਫਿਰਦੇ ਹਾਂ, ਅਸੀਂ ਦਵੀੜ ਪਾਈ ਪਈ ਆ, ਇੰਡੀਆ ਫਰੋਲ ਲਿਆ, ਸਾਡੇ ਬੱਚੇ ਤਾਂ ਪੰਜਾਬ ਦੇ ਤਾਂ ਜਾ ਕੇ ਤੁਸੀਂ ਬੰਬੇ ਵੀ ਜਾ ਕੇ ਮਾਰ ਦਿੰਦੇ ਆ, ਭਾਵੇਂ ਉਹਨਾਂ ਨੂੰ ਤਾਂ ਮੁਕਾਬਲੇ ਬਣਾਉਂਦੇ ਆ ਤੁਸੀਂ ਉਹਨਾਂ ਦੇ,
ਹਾਂਜੀ
ਭਾਵੇਂ ਅਸੀਂ ਨਹੀਂ ਕਹਿੰਦੇ ਵੀ ਕੋਈ ਬੰਦਾ ਜੇ ਗਲਤ ਉਹਨੂੰ ਫੜੋ
ਫੜੋ ਫੜੋ
ਕੇ, ਅਦਾਲਤਾਂ ਦੇ ਉਹ ਵੀ ਕਿਸੇ ਦੇ ਬੱਚੇ ਹੀ ਆ ਮਾਂ ਪੇ ਦੇ ਜਿਹੜੇ ਤੁਸੀਂ ਜਾ ਕੇ ਕਾਊਂਟਰ ਮੁਕਾਬਲੇ ਕਰਦੇ ਆ,
ਹਾਂਜੀ ਫਿਰ ਢਿੱਲੋ ਸਾਹਿਬ ਹੋਰ ਦੇਖੋ ਇਹਨੇ ਕੀ ਕੀਤਾ ਕਿ ਪੁਲਿਸ ਵਾਲੇ ਉਹਨਾਂ ਦੇ ਘਰ ਦੇ ਮੋਹਰੇ ਦੇਖੋ ਸਾਰੇ ਜਾਣੇ ਘਰ ਆ, ਉਹਨੇ ਪੁਲਿਸ ਦਾ ਪੇਪਰ ਨਹੀਂ ਫੜਿਆ, ਦੇਖੋ ਤੁਸੀਂ ਇਸ ਮਿਨਿਸਟਰ ਦੇ ਘਰੇ,
ਹਾਂਜੀ ਉਹ ਬਹੁਤ ਜਿੱਦਾਂ ਕਹਿੰਦੇ ਬਹੁਤ ਜਿੱਦਾਂ ਉੱਥੇ ਤਾਂ ਜੀ ਜਿਹੜਾ ਆਪਾਂ ਦੇਖਦੇ ਹੀ ਆ ਇੱਕ ਨਿਕਾ ਜਿਹਾ ਬੰਦਾ ਹੋਵੇ ਉਹੀ ਨੀ ਆਪਾਂ ਨੂੰ ਅੰਦਰ ਵੰਡ ਦਿੰਦਾ ਕਿਤੇ ਦਫ਼ਤਰ ਚ, ਉਹ ਤਾਂ ਅਕਸਰ ਨੂੰ ਮਿਨਿਸਟਰ ਵਾ, ਮਿਨਿਸਟਰ ਤਾਂ ਖੰਘਣ ਨੀ ਦਿੰਦਾ ਹੋਣਾ, ਉਹ ਤਾਂ ਆਲੇ ਦੁਆਲੇ ਪੁਲਿਸ ਹੋਰ ਜਿੱਦਾਂ ਕਹਿੰਦੇ ਆ ਗਾਰਦ ਲਾਤੀ ਹੋਣੀ ਵੀ ਸਾਨੂੰ ਕੋਈ ਮਾਰ ਮੂਰ ਨਾ ਜਾਵੇ, ਕੋਈ ਹੈਪਨ ਨਾ ਕਰ ਜਾਵੇ ਕਿਹਾ ਬੰਦਾ,
ਬਿਲਕੁਲ। ਔਰ ਦੂਸਰੀ ਢਿੱਲੋ ਸਾਹਿਬ ਜਿੱਥੇ ਇਹ ਗੱਲ ਜਿਹੜੀ ਨਿਬੜਨ ਦਾ ਨਾਂ ਨਹੀਂ ਲੈ ਰਹੀ, ਵੈਸੇ ਜਿਹੜਾ ਰੌਲਾ ਬੜਾ ਪੈ ਰਿਹਾ ਕਿ ਜੀ ਇਹ ਜਿਹੜਾ ਸ਼ਾਇਦ ਕਹਿੰਦੇ ਥੋੜੀ ਦੇਰ ਲਈ ਨੇਪਾਲ ਨਿਕਲ ਗਿਆ ਆ, ਬਾਕੀ ਆਉਣ ਵਾਲੇ ਦਿਨ ਦੱਸਣਗੇ ਕਿੱਦਾਂ ਦਾ ਮਾਹੌਲ ਆ, ਤੇ ਦੂਜੇ ਬੰਨੇ ਢਿੱਲੋ ਸਾਹਿਬ ਇੱਕ ਬਹੁਤ ਵੱਡੀ ਜਿਹੜੀ ਖੇਪ ਫੜੀ ਜਾਂਦੀ ਆ ਡਰੱਗ ਦੀ, ਜਿਹਦੇ ਵਿੱਚ ਅਡਾਨੀਆਂ ਤੇ ਅਵਾਨੀਆਂ ਦਾ ਨਾਂ ਵੱਜਦਾ ਆ, ਉਹਨਾਂ ਤੇ ਗੋਦੀ ਮੀਡੀਏ ਨੇ ਇੱਕ ਗੱਲ ਤੱਕ ਨਹੀਂ ਕੀਤੀ, ਤੇ ਦੂਜੇ ਬੰਨੇ ਸ਼ਾਹਰੁਖ ਖਾਨ ਦਾ ਬੇਟਾ ਜਿਹੜਾ ਜੀ 20-22 ਸਾਲ ਦਾ ਆ, ਉਹਦੀ ਜ਼ਿੰਦਗੀ ਇਨੀ ਦਾਅ ਤੇ ਲਾ ਦਿੱਤੀ ਆ, ਜਿਹਦੇ ਕੋਲੋਂ 2 ਤੋਂ 4 ਗ੍ਰਾਮ ਡਰੱਗ ਸ਼ਾਇਦ ਹੈ ਸੀ ਸ਼ਾਇਦ ਨਹੀਂ ਸੀ।
ਪੋਲਟਿਕਸ ਵਾ ਜੀ, ਗੱਲ ਤਾਂ ਉੱਥੇ ਆ ਕੇ ਫਿਰ ਪੋਲਟਿਕਸ ਤੇ ਮੁੱਕਦੀ ਆ, ਉੱਥੇ ਬੰਦੇ ਦਾ ਜੀ, ਆਪਾਂ ਗੱਲ ਸੁਣੋ ਰੋਟੀ ਪਾਣੀ ਤਾਂ ਸਾਰੇ ਖਾ ਰਹੇ, ਇੱਥੇ ਵੀ ਰੋਟੀ ਪਾਣੀ ਖਾਂਦੇ ਆ, ਖਾ ਇੰਡੀਆ ਵੀ ਲੈਣੀ ਸੀ ਥੋੜੀ ਮੋਟੀ,
ਹਾਂਜੀ
ਐਸੇ ਗੱਲੋਂ ਬੰਦਾ ਨੱਠਦਾ, ਐਸੇ ਵੱਲੋਂ ਜਿਹੜੀ ਬੰਦੇ ਤੇ ਜ਼ੋਰ ਆ, ਹੁਣ ਮੀਡੀਆ ਮੀਡੀਆ ਸਾਰਾ ਹੀ ਇੱਕ ਪਾਸੇ ਵਿਕਿਆ ਆ, ਇੱਕ ਪਾਸੇ ਦੱਸੋ ਜੇ ਪੰਜਾਬ ਦੇ ਵਿੱਚ ਇਹ ਹੈਪਰ ਹੁੰਦਾ, ਆਪਣੇ ਸਾਰੇ ਮਿਨਿਸਟਰਾਂ ਦਾ ਨਾਂ ਲਿਖਿਆ ਜਾਂਦਾ, ਇਹਦੀ ਆ ਇਹਦੀ, ਜਿਹੜੀ ਮੌਕੇ ਦੀ ਸਰਕਾਰ ਉਹ ਤੇ ਲਾ ਦਿੰਦੇ ਆ ਜੀ, ਉਹ ਕੰਮ ਕਰਦਾ।
ਹਾਂਜੀ ਅੱਛਾ ਢਿੱਲੋ ਸਾਹਿਬ ਹੋਰ ਇੱਕ ਗੱਲ ਦੇਖੋ ਵੀ, ਦੇਖੋ ਲੋਕਾਂ ਨੂੰ ਕਿੱਦਾਂ ਪਾਗਲ ਬਣਾਇਆ ਜਾਂਦਾ, ਪਰਸੋਂ ਇੱਕ ਡਿਬੇਟ ਚੱਲਦੀ ਆ ਜੀ ਆਜ ਤੱਕ ਐਕਸਕਿਊਜ਼ ਮੀ ਚੈਨਲ ਤੇ, ਜਿਹੜੀ ਉਹ ਡਿਬੇਟ ਚੱਲਦੀ ਆ ਉਹਦੇ ਵਿੱਚ ਰੱਜ ਕੇ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਭੰਡਿਆ ਜਾਂਦਾ, ਤੇ ਇੱਕ ਬੰਦਾ ਉਹਨੂੰ ਡਿਫੈਂਡ ਕਰ ਰਿਹਾ, ਤਾਂ ਇੱਕ ਬੰਦਾ ਵਿੱਚ ਇੱਕ ਗੱਲ ਬੋਲਦਾ ਕਿ ਇਹ ਬੱਚੇ ਦੀ ਜ਼ਿੰਦਗੀ ਕਾਹਦੇ ਤੇ ਦਾਅ ਤੇ ਲਾ ਦਿੱਤੀ ਆ, ਉਹ ਸਾਰਿਆਂ ਨੂੰ ਪਤਾ ਕਿ ਬੀਜੇਪੀ ਨੇ ਜਿਹੜਾ ਖੇਡ ਖੇਡਿਆ ਭਾਰਤੀ ਜਨਤਾ ਪਾਰਟੀ ਦੇ, ਢਿੱਲੋ ਸਾਹਿਬ 1800 ਬੰਦੇ ਦੇ ਵਿੱਚੋਂ ਤੁਸੀਂ ਇੱਕ ਬੱਚੇ ਨੂੰ ਕੱਢ ਲਿਆਂਦਾ, ਉਹ ਵੀ ਮੇਰਾ ਨਹੀਂ ਖਿਆਲ ਕੀ, ਚਲੋ ਜੀ ਜੇ ਕਿਸੇ ਬੱਚੇ ਤੋਂ ਕੋਈ ਕਿਹੜਾ ਬੱਚਾ ਜਿਹੜੀਆਂ ਇੱਦਾਂ ਦੀਆਂ ਗਲਤੀਆਂ ਨਹੀਂ ਕਰਦਾ, ਮੈਂ ਕਹਿੰਦਾ ਜੀ ਮਾੜਾ ਮੋਟੀ ਹਰ ਇੱਕ ਬੱਚਾ ਗਲਤੀ ਕਰਦਾ, ਕੋਈ ਦੁੱਧ ਧੋਤਾ ਨਹੀਂਗਾ। ਦੂਜੀ ਗੱਲ ਆ ਢਿੱਲੋ ਸਾਹਿਬ, 1800 ਬੱਚੇ ਦੇ ਵਿੱਚੋਂ ਇਹਨਾਂ ਨੇ 4-5 ਬੱਚੇ ਉਹ ਕੱਢੇ, ਤੇ ਉਹਨਾਂ ਦੇ ਵਿੱਚ 22 ਜਾਣਿਆਂ ਦੀ ਟੀਮ ਗਈ ਆ ਜੀ, ਇਹਨਾਂ 2-3 ਬੱਚਿਆਂ ਨੂੰ ਫੜਨ, ਤੇ ਉਹਦੇ ਵਿੱਚ 5-6 ਜਾਣੇ ਬੀਜੇਪੀ ਦੇ, ਤੇ 4-5 ਜਾਣੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨਾਲ ਘੁੰਮਣ ਡਏ ਉਹ ਉੱਥੇ।
ਦੇਖੋ ਜੀ ਫਿਰ ਗੱਲ ਤਾਂ ਉੱਥੇ ਹੀ ਆ ਉਹਦੀ, ਘੁੰਮ ਕਰਕੇ ਆਉਂਦੀ ਆ ਪੋਲਟਿਕਸ ਜਿਹੜੀ ਇਹ ਜੀ, ਕੋਈ ਕਿਸੇ ਨੂੰ ਵੀ ਦੇਖੋ ਆਪਾਂ ਤਾਂ ਬਹੁਤ ਛੋਟੇ ਲੈਵਲ ਦੀਆਂ ਗੱਲਾਂ, ਆਪਣੇ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਉਹਨੂੰ ਅਧੀਨ ਮੰਨਣਾ ਪੈਂਦਾ, ਜਿਹੜਾ ਪ੍ਰਧਾਨ ਮੰਤਰੀ ਮੌਕੇ ਦਾ ਪ੍ਰਧਾਨ ਮੰਤਰੀ ਆ ਉਹਨੂੰ ਉਹਦੇ ਝੋਲੀ ਪੈਣਾ ਪੈਣਾ, ਭਾਵੇਂ ਉਹ ਕਿੱਡਾ ਕੱਟੜ ਹੋਵੇ, ਪੰਜਾਬ 'ਚ ਹੋਵੇ ਕਿਸੇ ਹੋਰ ਮੁਲਕ ਦਾ ਵੀ ਪ੍ਰਧਾਨ ਮੰਤਰੀ, ਹੁਣ ਨਿਕ ਆਪਣੇ ਸਾਹਮਣੇ ਕੈਪਟਨ ਕੀ ਨਿਕਲਿਆ 10 ਸਾਲਾਂ ਬਾਅਦ
ਕੀ
ਨਿਕਲਿਆ, ਥੱਲੇ ਬਿੱਲੀ ਬਾਹਰ ਆਈ ਆ,
ਬਿੱਲੀ ਬਾਹਰ ਆ ਗਈ,
ਇਹ ਕਿਸੇ ਦਾ ਕਸੂਰ ਨਹੀਂ, ਬੰਦਾ ਜਿੰਨਾ ਮਰਜ਼ੀ ਇਮਾਨਦਾਰ ਹੋ ਜਾਵੇ ਜੀ, ਉਹ ਕਹਿੰਦਾ ਮੈਂ ਪੰਜਾਬ ਦਾ ਭਲਾ ਕਰਨਾ, ਪਰ ਉੱਤੋਂ ਉਹਨਾਂ ਦੀ ਜਿੱਦਾਂ ਕਹਿੰਦੇ ਆ ਜਿਹੜੀ ਉਹਨਾਂ ਦੇ ਕੋਲ ਆ ਤਾਰ, ਉਹਨਾਂ ਦੇ ਕੋਲ ਆ, ਉਹ ਜਿੰਨਾ ਚਿਰ ਉਹ ਹੈਲਦੀ ਨਹੀਂ ਉਨਾ ਚਿਰ ਤੁਸੀਂ ਮੁੱਖ ਮੰਤਰੀ ਕਰ ਨਹੀਂ ਸਕਦੇ।
ਢਿੱਲੋ ਸਾਹਿਬ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀਆਂ ਚੇਰਾਂ ਚਾਹੀਦੀਆਂ, ਜੇ ਪੰਜਾਬ ਦਾ ਭਲਾ ਕਰਨ ਵਾਲਾ ਕੋਈ ਸ਼ੂਰਮਾ ਉੱਥੇ ਜੰਪ ਪਏ ਤਾਂ ਪੰਜਾਬੀ ਕਦੇ ਬਾਹਰ ਨੂੰ ਨਾ ਭੱਜਣ।
ਨਹੀਂ ਨਹੀਂ ਜੋਲ ਸਾਹਿਬ ਚੱਲਣਾ ਹੀ ਨਹੀਂ ਦੇਣਾ ਉੱਥੇ ਮੁੱਖ ਮੰਤਰੀ, ਕੋਈ ਜਿੰਨਾ ਮਰਜ਼ੀ ਵਧੀਆ ਜਿੰਨਾ ਮਰਜ਼ੀ ਇਮਾਨਦਾਰ ਆ ਜਾਵੇ, ਲੋਕ ਇੱਥੇ ਵੀ ਬੈਠੇ ਆਪਾਂ ਕਹਿੰਦੇ ਹੀ ਆ ਇਮਾਨਦਾਰ ਆ ਜਾਊਗਾ, ਇਹਦੇ ਵਿੱਚ ਕੋਈ ਨਹੀਂ ਹੈਗੀ ਦੁਨੀਆ ਇਮਾਨਦਾਰਾਂ ਦੀ, ਪਰ ਗੱਲ ਵਾ ਜਦ ਆਪਣੇ ਡੰਡਾ ਉੱਪਰ ਵਾ, ਹੁਣ ਇੱਥੇ ਘਰ ਦੀ ਗੱਲ ਕਰ ਲਓ, ਘਰ 'ਚ ਇਮਾਨਦਾਰ ਬੰਦਾ ਆ ਜੰਪਿਆ, ਜਦ ਉੱਪਰ ਉਹਦਾ ਡੈਡੀ ਆ, ਮੰਮੀ ਆ, ਭਰਾ ਵਾ, ਭੈਣ ਵਾ, ਚਾਚਾ ਤਾਇਆ, ਉਹ ਉਹਨੂੰ ਚੱਲਣ ਦੇ ਦੋਗੇ? ਦੱਸੋ ਮੈਨੂੰ।
ਨਹੀਂ ਜੀ ਨਹੀਂ, ਅੱਛਾ ਢਿੱਲੋ ਸਾਹਿਬ ਇੱਕ ਗੱਲ ਢਿੱਲੋ ਸਾਹਿਬ ਮੈਨੂੰ ਹੋਰ ਦੱਸਿਓ ਕਿ ਜੇ ਦਿੱਤਾ ਗਿਆ ਆ। ਮੈਂ ਨਹੀਂ ਕਹਿੰਦਾ ਕੋਈ ਮਾੜੀ ਗੱਲ ਆ, ਚਲੋ ਜੇ ਜਾਣ ਵਾਲਾ ਚੱਲ ਗਿਆ ਉਹਨੂੰ ਤਾਂ ਅਸੀਂ ਨਹੀਂ ਕਦੀ ਮੋੜ ਕੇ ਲਿਆ ਸਕਦੇ। ਮੈਨੂੰ ਇੱਕ ਗੱਲ ਹੋਰ, ਚਲੋ ਅਸੀਂ ਤਾਂ ਇਹ ਕਹਿੰਦੇ ਸੀ ਚੰਗਾ ਹੋਇਆ ਕਿ ਚਲੋ ਉਹਦੀ ਫੈਮਿਲੀ ਦੀ ਕੋਈ ਨਾ ਕੋਈ ਹੈਲਪ ਹੋਈ ਆ, ਪਰ ਬਹੁਤ ਸਾਰੇ ਭੈਣ ਭਰਾ ਜਿਹੜੇ ਕਹਿੰਦੇ ਆ ਪੈਸੇ ਕਿਉਂ ਲਏ ਢਿੱਲੋਂ ਸਾਹਿਬ, ਇੱਕ ਤਾਂ ਬੰਦਾ ਚੱਲ ਗਿਆ ਠੀਕ ਹੈ ਜੀ, ਪਰ ਦੂਜੀ ਗੱਲ ਆ ਪੈਸੇ ਲੈਣ ਨੂੰ ਜਿਹੜੀ ਆ ਥੋੜੀ ਜਿਹੀ ਕਾਹਲੀ ਨਹੀਂ ਕਰ ਦਿੱਤੀ?
ਨਹੀਂ ਜੋ ਸਾਹਿਬ ਜੇ ਦੇਖੋ ਜਿਹੜਾ ਚਲੇ ਗਿਆ ਆਪਾਂ ਸਾਰੇ ਇੱਦਾਂ ਕਹਿੰਦੇ ਆ ਨਾ ਲੈਂਦੇ, ਜੇ ਨਾ ਚਲੋ ਉਹ ਨਹੀਂ ਲੈਂਦੇ ਤੇ ਫੇਰ ਉਹ ਫੇਰ ਵੀ ਭੁੱਖੇ ਮਰਨੇ ਸੀ,
ਗੌਰਮੈਂਟ
ਤੋਂ ਗੌਰਮੈਂਟ ਤੋਂ ਲਏ ਆ
ਬਿਲਕੁਲ,
ਕਿਸੇ ਬੰਦੇ ਤੋਂ ਨਹੀਂ ਲਈ, ਜੇ ਨਾ ਲੈਂਦੇ ਜਵਾਬ ਦੇ ਦਿੰਦੇ ਮਗਰ ਕਿਸੇ ਦੇ ਇਲਾਕੇ ਜੀ ਨਹੀਂ ਅਣਖ, ਅਣਖ ਨੂੰ ਕੌਣ ਪੁੱਛਦਾ?
ਮੈਂ ਉਹ ਹੀ ਗੱਲ ਕੀਤੀ ਸੀ,
ਰੋਟੀ ਖਾ ਲਓਗੇ ਪਰਿਵਾਰ ਥੋੜਾ ਜਿਹਾ ਕਿਤੇ ਪੈਰਾਂ ਤੇ ਆ ਜਾਊ। ਦੇਖੋ ਜੀ ਇਹ ਇਹ ਮਸਲਾ ਠੰਡਾ ਨਹੀਂ ਹੋਣਾ, ਜਿਨ੍ਹਾਂ ਦੇ ਬੱਚੇ ਮਰ ਗਏ ਜਿਹੜਾ ਨੱਠਿਆ ਆ ਉਹਨਾਂ ਦੀ ਅੱਖਾਂ 'ਚ ਰੜਕਣਾ ਤੁਹਾਨੂੰ ਪਤਾ ਹੀ ਹੈ, ਇੰਨਾ ਈਜ਼ੀ ਕੰਮ ਨਹੀਂ ਰਹਿੰਦੇ ਹੁੰਦੇ।
ਨਹੀਂ ਜੀ
ਅਕਸਰ ਉਹਨੇ ਸਾਰੀ ਉਮਰ ਮੰਤਰੀ ਨਹੀਂ ਰਹਿਣਾ, ਉਹਦੇ ਨਾਲ ਸਕਿਉਰਿਟੀ ਨਹੀਂ ਸਾਰੀ ਉਮਰ ਰਹਿਣੀ।
ਨਹੀਂ ਜੀ ਨਹੀਂ, ਕਿਹੜੀ ਗੱਲ ਦੀ ਕਿਹੜੀ ਗੱਲ ਆ ਜੀ, ਕੁਛ ਵੀ ਨਹੀਂ ਗੀ। ਔਰ ਦੂਜੀ ਢਿੱਲੋਂ ਸਾਹਿਬ ਤੁਸੀਂ ਇਹ ਵੇਖੋ, ਕਿਸੇ ਵੀ ਭੈਣ ਭਰਾ ਨੇ ਇਸ ਮੁੱਦੇ ਤੇ ਕੋਈ ਗੱਲਬਾਤ ਕਰਨੀ ਹੋਵੇ ਤਾਂ 416-620-1778 ਆ ਜੀ ਸਾਡਾ ਸਟੂਡੀਓ ਦਾ ਨੰਬਰ। ਦੂਜੀ ਗੱਲ ਢਿੱਲੋਂ ਸਾਹਿਬ ਇਹ ਆ ਕਿ ਜੋ ਕੁਛ ਵੀ ਉੱਥੇ ਹੋਇਆ ਤੁਸੀਂ ਇਹ ਦੇਖੋ ਵੀਡੀਓ ਬਣੀਆਂ ਹੋਈਆਂ ਆ, ਸ਼ਰੇਆਮ ਉਹਦੇ ਨਾਲ ਦੇ ਮੰਨ ਗਏ ਆ ਕਿ ਇਹ ਭਈਆ ਸਾਡੇ ਨਾਲ ਸੀਗਾ, ਉਹ ਫੇਰ ਨਹੀਂ ਕਹਿੰਦਾ ਜੀ ਮੈਂ ਉੱਥੇ ਸੀਗਾ, ਦੇਖ ਲਓ
ਬਸ ਆ ਜਾਣਾ ਜੀ। ਜੇ ਤਾਂ ਦੇਖੋ ਜੀ ਜੇ ਤਾਂ ਜ਼ੋਰ ਪੈ ਗਿਆ ਹੁਣ ਰੌਲਾ ਉੱਤੇ, ਰੌਲਾ ਬੀਜੇਪੀ ਦੇ ਉੱਪਰ ਜੂ ਬੈਠਾ ਮੋਦੀ ਸਾਹਿਬ ਜਾਂ ਮੋਦੀ ਸਾਹਿਬ।
ਅੱਛਾ ਉਹਦੇ ਕੋਲੋਂ ਦੋ ਲਫ਼ਜ਼ ਨਹੀਂ ਹਲੇ ਤੱਕ ਸੁਣੇ ਜੀ, ਦੇਖ ਲਓ ਕਿੱਦਾਂ ਦਾ ਮੋਦੀ
ਕਹਿੰਦੇ ਉਹ ਜੀ ਅੱਗੇ ਨਾ ਕਹਿ ਤੇ ਆਪਣੇ 600 ਕਿਸਾਨ ਮੁੱਕ ਗਿਆ, ਉਹਨੇ ਇੱਕ ਨਹੀਂ ਬੋਲਿਆ, ਉਹ ਕਹਿੰਦਾ ਦੇਖੋ ਤਾਂ ਇਹਨੀ ਲਫ਼ਜ਼ ਬੋਲੇ ਕੀ ਸੀਗੇ। ਆਪਾਂ ਨੂੰ ਬੰਦੇ ਥੋੜੇ ਸਮਝਦੇ ਜੀ, ਇਹ ਤਾਂ ਧੱਕਾ ਕਰਦੇ ਆ, ਪਰ ਇਹਨਾਂ ਨੂੰ ਇੰਨਾ ਨਹੀਂ ਪਤਾ ਜੀ ਇਨਸਾਨੀਅਤ ਤੌਰ ਤੇ ਵੀ ਅਸੀਂ ਇਹਨਾਂ ਤੋਂ ਵੋਟਾਂ ਲੈ ਕੇ ਜਿੱਤੇ ਹਾਂ।
ਹਾਂਜੀ ਆਪ ਤਾਂ ਨਹੀਂ
ਬਿਲਕੁਲ ਹੈ ਕਿਤੇ, ਇਹਨਾਂ ਨੂੰ 5 ਸਾਲ ਭੁੱਲੇ ਹੀ ਜਾਂਦੇ ਆ, ਭਾਵੇਂ ਪੰਜਾਬ ਚ ਲੈ ਲਓ, ਉਹ 5 ਸਾਲ ਤਾਂ ਇਹ ਕਹਿੰਦੇ ਵੀ ਤੁਸੀਂ ਹੈ ਕੀ ਆ, ਅਸੀਂ ਤੁਹਾਨੂੰ ਪਕੌੜੇ ਕੀੜੇ ਪਕੌੜੇ ਸਮਝਦੇ ਆ।
ਬਿਲਕੁਲ ਜੀ, ਉਹ ਕਹਿੰਦੇ ਹੁੰਦੇ ਨਾ ਵੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਢਿੱਲੋਂ
ਸਾਹਿਬ, ਤੁਹਾਡਾ ਟਾਈਮ ਕੀਮਤੀ ਟਾਈਮ ਹੈ, ਸੌਰੀ ਮੈਂ ਜ਼ਿਆਦਾ ਟਾਈਮ ਲੈ ਲਿਆ, ਕੀਮਤੀ ਟਾਈਮ।
ਥੈਂਕ ਯੂ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਔਰ ਅਗਲੀ ਕਾਲ ਤੇ ਆਪਾਂ ਵਧਦੇ ਹਾਂ ਜੀ, ਸਵਾਗਤ ਹੈ ਅਰਵਿੰਦਰ ਹੁਣੀ ਮੇਰਾ ਖਿਆਲ ਹੈ ਜੀ ਕਾਲ ਤੇ, ਸਵਾਗਤ ਹੈ ਜੀ ਤੁਹਾਡਾ।
ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ।
ਲੇਟੈਸਟ ਇਹ ਹੈ ਨਿਊਜ਼, ਉਹ ਪੇਸ਼ ਹੋ ਗਿਆ ਮੰਤਰੀ ਦਾ ਮੁੰਡਾ।
ਪੇਸ਼ ਹੋ ਗਿਆ ਜੀ? ਅੱਛਾ ਜੀ,
ਹਾਂਜੀ ਹਾਂਜੀ ਹਾਂਜੀ,
ਠੀਕ ਹੈ ਜੀ, ਬੜੀ ਮਿਹਰਬਾਨੀ ਤੁਹਾਡੀ ਅਪਡੇਟ ਕਰਨ ਦੇ ਲਈ ਜੀ। ਕਦੋਂ ਕੁ ਪੇਸ਼ ਹੋਇਆ ਸਰ?
ਇਹ ਜੀ 11 ਵਜੇ ਪੇਸ਼ ਹੋ ਗਿਆ ਸੀਗਾ।
ਅੱਜ 11 ਵਜੇ
ਪੁਲਿਸ ਦੀ ਹਿਰਾਸਤ ਦੇ ਵਿੱਚ ਹੈ।
ਅੱਛਾ ਜੀ, ਕਿਉਂਕਿ ਮੈਂ ਜਿਹਦੇ ਕੋਲ ਤੱਕ ਅਸੀਂ ਨਿਊਜ਼ ਸੁਣੀ ਆ, ਆਪਾਂ ਦਿੱਲੀ ਤੋਂ ਨਿਊਜ਼ ਲੈਂਦੇ ਹੁਣੇ 5-4 ਮਿੰਟਾਂ ਦੇ ਵਿੱਚ ਪੂਰੀ ਅਪਡੇਟ ਦਿੰਦੇ ਹਾਂ ਜੀ ਤੁਹਾਨੂੰ, ਬੜੀ ਮਿਹਰਬਾਨੀ ਵੀਰੇ ਤੁਹਾਡੀ।
ਥੈਂਕ ਯੂ
ਸਰ,
ਥੈਂਕ ਯੂ
ਜੀ, ਥੈਂਕ ਯੂ। ਔਰ ਬਿਲਕੁਲ ਜੀ, ਜਿਹੜਾ ਅਰਵਿੰਦਰ ਹੋਣਾ ਨੇ ਦੱਸਿਆ, ਪਰ ਆਪਾਂ ਬਿਲਕੁਲ ਹੁਣੀ ਪੁਸ਼ਟੀ ਕਰਦੇ ਹਾਂ, ਨਵਨੀਤ ਨੂੰ ਲੈਂਦੇ ਹਾਂ ਨਿਊਜ਼ ਤੇ। ਤਾਂ ਦੇਖੋ ਜੀ, ਕੱਲ ਤੱਕ ਤਾਂ ਉਹਨਾਂ ਦੇ ਘਰਾਂ ਦੇ ਮੂਹਰੇ ਜਿਹੜੇ ਪੋਸਟਰ ਚਿਪਕਾਏ ਜਾਂਦੇ ਆ, ਤਾਂ ਪਰ ਅਰਵਿੰਦਰ ਵੀਰ ਹੋਣੀ ਕਿਹਾ ਕਿ ਉਹ ਪੇਸ਼ ਹੋ ਗਿਆ, ਤੇ ਆਪਾਂ ਬੜੀ ਜਲਦੀ ਨਵਨੀਤ ਕੋਲ ਚੱਲਦੇ ਹਾਂ, ਨਵਨੀਤ ਦੇ ਕੋਲੋਂ ਲੈਂਦੇ ਹਾਂ ਜੀ ਖਬਰਾਂ ਤੇ ਫਿਰ ਅਪਡੇਟ ਕਰਦੇ ਹਾਂ ਪੂਰੀ ਦੀ ਪੂਰੀ ਕਿ ਕਦੋਂ ਪੇਸ਼ ਹੋਇਆ ਕਿੱਦਾਂ ਕਿੱਦਾਂ। ਆਪਾਂ 1-2 ਮਿੰਟਾਂ ਦੇ ਵਿੱਚ ਚੱਲਦੇ ਹਾਂ ਦਿੱਲੀ।
ਦਿਲਾਂਦਿਆਂ ਮਹਿਰਮਾਂ ਵੇ ਰੂਹ ਦੇ ਆਹਣੀਆਂ, ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ। ਦਿਲਾਂਦਿਆਂ ਮਹਿਰਮਾਂ ਵੇ ਰੂਹ ਦੇ ਆਹਣੀਆਂ, ਤੇਰੇ ਨਾਲ ਸਾਹਾਂ ਦੀਆਂ ਜੁੜੀਆਂ। ਜਾਣਦਾ ਗੇ ਰੱਬ ਕੀ ਮੈਂ ਅੱਖਾਂ ਬੋਲ ਕੇ, ਜਿੰਨਾ ਮੇਰਾ ਕਰ ਦੇਵੇ ਦੂਣਾ ਕਰਦੀ। ਸੌ ਤੇਰੀ ਤੇ ਸੌ ਤੇਰੀ ਜੱਤੀ ਚੱਲਦੀ ਨੀ ਅਕੜੋ, ਖਲੀ ਪਿਆਰ ਨਾਲ ਜਿਵੇਂ ਮਰਜ਼ੀ।
ਕਾਲ ਜੀ ਸਾਡੀ ਮਿਲ ਚੁੱਕੀ ਹੈ ਇਸ ਵੇਲੇ ਸਿਮਰਨ ਸੈਣੀ ਜੀ ਦੇ ਨਾਲ, ਤੇ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਦਿੱਲੀ, ਪਹਿਲਾਂ ਲੈਂਦੇ ਹਾਂ ਗੱਲਬਾਤ ਜਿਹੜੀ ਆ ਜੀ ਸਿਮਰਨ ਹੋਣਾ ਕੋਲੋਂ ਹਮੇਸ਼ਾ ਦੀ ਤਰ੍ਹਾਂ। ਸਿਮਰਨ ਜੀ ਤੁਹਾਡਾ ਸਵਾਗਤ ਰੇਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ ਟੀਵੀ ਤੇ ਲਾਈਵ।
ਥੈਂਕ ਯੂ ਟੋਨੀ ਜੀ, ਪਹਿਲਾਂ ਤੇ ਤੁਹਾਨੂੰ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਨੂੰ ਔਰ ਰੇਡੀਓ ਸੁਣ ਰਹੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਿਮਰਨ ਜੀ, ਔਰ ਅੱਜ ਆਪਾਂ ਕਿਸ ਵਿਸ਼ੇ ਤੇ ਕਰਨੀ ਗੱਲਬਾਤ?
ਜੀ ਟੋਨੀ ਜੀ, ਅੱਜ ਗੱਲ ਕਰੂਗੀ ਸਪੈਸ਼ਲੀ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ, ਬਟ ਇੱਥੇ ਮੈਂ ਇੱਕ ਚੀਜ਼ ਜ਼ਰੂਰ ਪਹਿਲਾਂ ਕਲੀਅਰ ਕਰ ਦਿਆਂ। ਕਈ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਮੋਰਗੇਜ ਇੰਸ਼ੋਰੈਂਸ ਕਰਾਈਏ ਜਾਂ ਲਾਈਫ ਇੰਸ਼ੋਰੈਂਸ ਕਰਵਾਈਏ, ਸੋ ਕੀ ਫਰਕ ਕੀ ਹੁੰਦਾ ਹੈ? ਪਹਿਲੀ ਤੇ ਗੱਲ, ਮੋਰਗੇਜ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦਾ ਜਿਹੜਾ ਪ੍ਰੀਮੀਅਮ ਹੈਗਾ, ਰੇਟ ਜਿਹੜਾ ਲੱਗਣਾ ਤੁਹਾਨੂੰ, ਉਹ ਤੁਹਾਡੀ ਏਜ ਦੇ ਅਕੋਰਡਿੰਗ ਟੂ ਹੀ ਲੱਗਣਾ ਹੈ। ਸੋ ਪ੍ਰੈਕਟੀਕਲੀ ਜੇ ਦੇਖਿਆ ਜਾਏ ਰੇਟ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ, ਬਟ ਸਿਰਫ ਪਲਾਨ ਦੇ ਵਿੱਚ ਇਸ ਕਰਕੇ ਨਾਮ ਚੇਂਜ ਹੋ ਜਾਂਦਾ ਹੈ ਕਿ ਉਸ ਅਮਾਊਂਟ ਦੀ ਅਸੀਂ ਇੰਸ਼ੋਰੈਂਸ ਕਰਵਾਉਂਦੇ ਹਾਂ ਜਿੰਨੀ ਆਪਣੀ ਮੋਰਗੇਜ ਹੁੰਦੀ ਹੈ। ਔਰ ਇਹਦੇ ਚ ਆਪਣੇ ਕੋਲ ਆਪਸ਼ਨ ਹੁੰਦੀ ਹੈ ਕਿ ਅਗਰ ਤੁਸੀਂ ਆਪਣੀ ਮੋਰਗੇਜ ਦੇ ਨਾਲ ਨਾਲ ਇਸ ਅਮਾਊਂਟ ਨੂੰ ਡਿਕਰੀਜ਼ ਕਰਨਾ ਹੈ, ਕਿ ਜਿੱਦਾਂ ਜਿੱਦਾਂ ਅਸੀਂ ਮੋਰਗੇਜ ਪੇ ਕਰਦੇ ਜਾ ਰਹੇ ਹਾਂ ਔਰ ਅਸੀਂ ਅਗਰ ਚਾਹੁੰਦੇ ਹਾਂ ਕਿ ਅਸੀਂ ਆਪਣੀ ਇੰਸ਼ੋਰੈਂਸ ਵੀ ਉਹਦੇ ਨਾਲ ਡਿਕਰੀਜ਼ ਕਰਦੇ ਜਾਈਏ, ਤਾਂ ਤੁਹਾਡੇ ਕੋਲ ਇਹ ਆਪਸ਼ਨ ਹੈਗੀ ਹੈ। ਬਟ ਤੁਸੀਂ ਅਗਰ ਚਾਹੁੰਦੇ ਹੋ ਕਿ ਨਹੀਂ ਅਸੀਂ ਅਮਾਊਂਟ ਡਿਕਰੀਜ਼ ਨਹੀਂ ਕਰਨਾ, ਤੁਸੀਂ ਉਸਨੂੰ ਲੈਵਲ ਵੀ ਰੱਖ ਸਕਦੇ ਹੋ। ਸੋ ਮੋਰਗੇਜ ਇੰਸ਼ੋਰੈਂਸ ਬੇਸਿਕਲੀ ਤੁਹਾਡੀ ਮੋਰਗੇਜ ਦੇ ਨਾਲ ਲਿੰਕ ਨਹੀਂ ਹੁੰਦੀ, ਉਹ ਤੁਹਾਡੀ ਪਰਸਨਲ ਇੰਸ਼ੋਰੈਂਸ ਦੇ ਵਾਂਗ ਹੀ ਹੁੰਦੀ ਹੈ, ਕੋਈ ਤੁਹਾਡੀ ਪ੍ਰੋਪਰਟੀ ਨਾਲ ਲਿੰਕ ਨਹੀਂ ਹੋਏਗੀ। ਬਟ ਹਾਂ, ਉਹਦੀ ਟਰਮ ਤੇ ਉਹਦਾ ਅਮਾਊਂਟ ਜਿਹੜਾ ਉਹ ਤੁਹਾਡੀ ਮੋਰਗੇਜ ਦੇ ਅਕੋਰਡਿੰਗ ਟੂ ਹੋਏਗਾ ਔਰ ਰੇਟ ਤੁਹਾਡੀ ਏਜ ਦੇ ਅਕੋਰਡਿੰਗ ਟੂ ਹੀ ਲੱਗਣਾ ਹੈ। ਸੋ ਅਗਰ ਤੁਸੀਂ ਇੱਕ ਟਰਮ ਪਾਲਿਸੀ ਲੈਣਾ ਚਾਹੁੰਦੇ ਹੋ ਜਾਂ ਮੋਰਗੇਜ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਦੋਨੋਂ ਸੇਮ ਹੀ ਚੀਜ਼ ਨੇ ਜਦੋਂ ਤੁਸੀਂ ਪਰਸਨਲ ਇੰਸ਼ੋਰੈਂਸ ਲੈ ਰਹੇ ਹੋ। ਜਦੋਂ ਤੁਸੀਂ ਬੈਂਕ ਥਰੂ ਮੋਰਗੇਜ ਇੰਸ਼ੋਰੈਂਸ ਲੈ ਰਹੇ ਹੋ, ਉਹ ਟੋਟਲੀ ਡਿਫਰੈਂਟ ਹੋ ਜਾਂਦੀ ਹੈ, ਕਿਉਂਕਿ ਬੈਂਕ ਦੀ ਮੋਰਗੇਜ ਇੰਸ਼ੋਰੈਂਸ, ਬੈਂਕ ਦਾ ਬੈਂਕ ਖੁਦ ਉਸ ਪਾਲਿਸੀ ਦਾ ਓਨਰ ਹੈ, ਬੈਂਕ ਖੁਦ ਉਹਦਾ ਬੈਨੀਫਿਸ਼ਰੀ ਹੈ, ਤੁਸੀਂ ਸਿਰਫ ਔਰ ਸਿਰਫ ਪ੍ਰੀਮੀਅਮ ਪੇ ਕਰ ਰਹੇ ਹੁੰਦੇ ਹੋ।
ਸਿਮਰਨ ਜੀ, ਮੈਂ ਇੱਕ ਮਾਫ ਕਰਨਾ, ਇੱਕ ਸੈਕਿੰਡ ਲਈ ਤੁਹਾਨੂੰ ਰੋਕਣਾ ਚਾਹੁੰਦਾ। ਜਦੋਂ ਅਸੀਂ ਕਈ ਵਾਰੀ ਘਰ ਲੈਂਦੇ ਹਾਂ ਜਾਂ ਕੋਈ ਵੀ ਜਿਹੜੀ ਨਵੀਂ ਚੀਜ਼ ਖਰੀਦਦੇ ਹਾਂ, ਤੇ ਬਹੁਤੇ ਭੈਣ ਭਰਾਵਾਂ ਨੂੰ ਤੇ ਉਹਨਾਂ ਦੇ ਵਿੱਚੋਂ ਸ਼ਾਇਦ ਕਪਲ ਜੀਅਰ ਬਹਿ ਕੇ ਜਾਂਦੇ ਹਾਂ, ਤੇ ਮੈਂ ਵੀ ਇੱਕ ਸੀ ਜਿਹਨੂੰ ਇਹ ਨਹੀਂ ਪਤਾ ਸੀ ਕਿ ਜਦੋਂ ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਬੈਂਕ ਵਾਲੇ ਤੁਹਾਨੂੰ ਉੱਥੇ ਕਹਿੰਦੇ ਕਿ ਯੂ ਹੈਵ ਟੂ ਗੈਟ ਇਟ, ਇੱਥੇ ਹੀ ਤੁਹਾਨੂੰ ਲੈਣੀ ਪੈਣੀ, ਤੁਸੀਂ ਹੋਰ ਕਿਤੇ ਨਹੀਂ ਜਾ ਸਕਦੇ।
ਐਗਜੈਕਟਲੀ, ਕਿਉਂਕਿ ਪਹਿਲੀ ਤੇ ਗੱਲ, ਸੈਕਸ਼ਨ ਬਿੱਲ ਜਿਹੜਾ ਸਾਡਾ ਹੈਗਾ ਬੈਂਕ ਐਕਟ, ਉਹਦਾ ਸੈਕਸ਼ਨ 459.1, ਇਟਸ ਇਲੀਗਲ। ਕੋਈ ਵੀ ਪਰਸਨ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਤੁਹਾਡੀ ਮੋਰਗੇਜ ਹੀ ਤਾਂ ਹੋਣੀ ਹੈ ਕਿ ਜੇ ਤੁਸੀਂ ਇੱਥੇ ਮੋਰਗੇਜ ਇੰਸ਼ੋਰੈਂਸ ਤੇ ਸਾਈਨ ਕਰੋਗੇ, ਤੁਹਾਡੇ ਕੋਲ ਫੁੱਲ ਰਾਈਟ ਹੈ, ਤੁਸੀਂ ਉਸਨੂੰ ਡਿਕਲਾਈਨ ਕਰ ਸਕਦੇ ਹੋ। ਬਟ ਅਸੀਂ ਆਪਣੀ ਪਰਸਨਲ ਸਿਕਿਉਰਿਟੀ ਦੇ ਲਈ ਇੰਸ਼ੋਰੈਂਸ ਲੈਣੀ ਹੈਗੀ ਹੈ, ਨਾ ਕਿ ਬੈਂਕ ਦੀ ਸਿਕਿਉਰਿਟੀ ਦੇ ਲਈ। ਸੋ ਅਗਰ ਤੁਹਾਡੇ ਕੋਲ ਪਰਸਨਲ ਇੰਸ਼ੋਰੈਂਸ ਇੰਨੀ ਕੁ ਹੈਗੀ ਹੈ ਕਿ ਤੁਹਾਡੀਆਂ ਉਹ ਲਾਇਬਿਲਟੀਜ਼ ਨੂੰ, ਤੁਹਾਡੇ ਮੋਰਗੇਜ ਲੋਨ ਨੂੰ, ਬੱਚਿਆਂ ਦੀ ਫਿਊਚਰ ਐਜੂਕੇਸ਼ਨ ਨੂੰ, ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਰਹੀ ਹੈ, ਤੇ ਤੁਹਾਨੂੰ ਮੋਰਗੇਜ ਇੰਸ਼ੋਰੈਂਸ ਦੀ ਕੋਈ ਜ਼ਰੂਰਤ ਨਹੀਂ ਹੈ। ਹਾਂ, ਅਗਰ ਤੁਹਾਡੀ ਜਿਹੜੀ ਪਰਸਨਲ ਲਾਈਫ ਇੰਸ਼ੋਰੈਂਸ ਹੈ ਉਹ ਘੱਟ ਹੈ, ਫੋਰ ਐਗਜ਼ਾਮਪਲ ਮੇਰੇ ਉੱਪਰ 500,000 ਦੀ ਮੋਰਗੇਜ ਹੈ ਬਟ ਮੇਰੇ ਕੋਲ ਇੰਸ਼ੋਰੈਂਸ 200,000 ਦੀ ਹੈ, ਸੋ ਡੈਫੀਨੇਟਲੀ ਮੈਨੂੰ ਉਸ ਗੈਪ ਨੂੰ ਕਵਰ ਕਰਨਾ ਪੈਣਾ ਹੈਗਾ। ਸੋ ਉਸ ਕਰਕੇ ਤੁਸੀਂ ਆਪਣੇ ਹਿਸਾਬ ਦੇ ਨਾਲ, ਚਾਹੇ ਤੇ ਜਿੰਨਾ ਤੁਹਾਡਾ ਮਿਸਿੰਗ ਰੂਪ ਹੈਗਾ ਉਨੇ ਅਮਾਊਂਟ ਦੀ ਤੁਸੀਂ ਇੰਸ਼ੋਰੈਂਸ ਲੈ ਸਕਦੇ ਹੁੰਦੇ ਹੋ। ਸੋ ਉਹ ਤੁਹਾਡੀ ਪਰਸਨਲ ਚੋਇਸ ਹੈ, ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਸੀਂ ਕਿੰਨੀ ਅਮਾਊਂਟ ਦੀ ਇੰਸ਼ੋਰੈਂਸ ਲੈਣੀ ਹੈਗੀ ਹੈ। ਸੋ ਇਹ ਸਿਰਫ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜਿਹੜੀ ਚੀਜ਼ ਇੰਨੀ ਮਿਹਨਤ ਨਾਲ ਬਣਾਈ ਹੈ, ਅਸੀਂ ਕਰ ਲਿਆ ਹੈਗਾ ਤੇ ਉਸ ਚੀਜ਼ ਨੂੰ ਅਸੀਂ ਕਵਰ ਕਰ ਲਈਏ। ਇਹ ਨਾ ਹੋਏ ਕਿ ਅਸੀਂ 2-3-4 ਹਜ਼ਾਰ ਮੋਰਗੇਜ ਚ ਤਾਂ ਦਿੰਦੇ ਰਹੀਏ, ਉਹਦੀ ਇੰਸਟਾਲਮੈਂਟ ਭਰਦੇ ਰਹੀਏ, ਬਟ ਅਸੀਂ $500 ਦੀ ਇੰਸ਼ੋਰੈਂਸ ਅਗਰ ਨਹੀਂ ਲਈ ਤਾਂ ਉਹ ਜਿਹੜੀ ਕਿਸ਼ਤ ਜਾ ਰਹੀ ਹੈਗੀ ਹੈ ਉਹ ਪੇ ਕਿੱਦਾਂ ਹੋਣੀ ਹੈ, ਬਾਅਦ ਵਿੱਚ ਫੈਮਿਲੀ ਨੇ ਉਸ ਕਾਰ ਨੂੰ ਅਫੋਰਡ ਕਿੱਦਾਂ ਕਰਨਾ ਹੈਗਾ, ਇਹ ਬਿਗ ਕੁਐਸਚਨ ਹੈਗਾ। ਸੋ ਇਸ ਕਰਕੇ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਪੈਂਦੀ ਹੈ। ਸੋ ਹਮੇਸ਼ਾ ਆਪਣੀ ਪ੍ਰੋਪਰ ਪਰਸਨਲ ਇੰਸ਼ੋਰੈਂਸ ਜਿਹੜੀ ਹੈ ਉਹ ਕਰਵਾਇਆ ਕਰੋ, ਕਿਉਂਕਿ ਇਹਦੇ ਵਿੱਚ ਤੁਹਾਡਾ ਮੈਡੀਕਲ ਹੁੰਦਾ ਹੈ, ਅਪਫਰੰਟ ਅੰਡਰਰਾਈਟਿੰਗ ਹੁੰਦੀ ਹੈ, ਕਲੇਮ ਟਾਈਮ ਪ੍ਰੋਬਲਮ ਨਹੀਂ ਆਉਂਦੀ। ਬੈਂਕ ਦੀ ਤੁਸੀਂ ਮੋਰਗੇਜ ਇੰਸ਼ੋਰੈਂਸ ਲੈ ਤੇ ਲੈਂਦੇ ਹੋ, ਬਟ ਉਹਦੇ 'ਚ ਕਲੇਮ ਦੀ ਕੋਈ ਗਰੰਟੀ ਨਹੀਂ ਹੁੰਦੀ, ਕਿਉਂਕਿ ਨਾ ਤੇ ਤੁਹਾਡਾ ਮੈਡੀਕਲ ਹੋਇਆ, ਨਾ ਤੁਸੀਂ ਉਹਨਾਂ ਨੂੰ ਕੋਈ ਆਪਣਾ ਬਲੱਡ ਵਰਕ ਦਿੱਤਾ, ਨਾ ਕੋਈ ਸੈਂਪਲ, ਨਾ ਉਹਨਾਂ ਨੇ ਕੋਈ ਅਪਫਰੰਟ ਅੰਡਰਰਾਈਟਿੰਗ ਕੀਤੀ ਹੈਗੀ ਹੈ। ਕਲੇਮ ਦੇ ਟਾਈਮ ਇਹ ਸਾਰਾ ਪ੍ਰੋਸੈਸ ਹੋਣਾ ਹੈਗਾ, ਔਰ ਅਗਰ ਤੁਹਾਡੀ ਮੈਡੀਕਲ ਹਿਸਟਰੀ 'ਚ ਕੁਛ ਨਿਕਲ ਆਉਂਦਾ ਹੈਗਾ ਔਰ ਉਸ ਟਾਈਮ ਤੇ ਕਲੇਮ ਡਿਕਲਾਈਨ ਹੋ ਜਾਣਾ, ਤੁਸੀਂ ਇੰਨੇ ਸਾਲ ਜਿਹੜੇ ਪੈਸੇ ਦਿੱਤੇ ਸੀ ਉਹ ਖਰਾਬ ਹੋਣੇ ਨੇ। ਸੋ ਇਸੇ ਕਰਕੇ ਬੈਟਰ ਹੈ ਆਪਣੀ ਪਰਸਨਲ ਮੋਰਗੇਜ ਇੰਸ਼ੋਰੈਂਸ ਕਰਾਓ ਜਾਂ ਪਰਸਨਲ ਟਰਮ ਪਾਲਿਸੀ ਕਰਵਾਓ, ਸੋ ਉਹਦੇ ਨਾਲ ਤੁਸੀਂ ਵੀ ਸਿਕਿਓਰ ਹੋ, ਪੀਸ ਆਫ ਮਾਇੰਡ ਹੈ, ਔਰ ਅਗਰ ਫੈਮਿਲੀ ਨੂੰ ਰੱਬ ਨਾ ਕਰੇ ਜ਼ਰੂਰਤ ਪੈਂਦੀ ਹੈ ਤੇ ਬੈਨੀਫਿਸ਼ਰੀ ਨੂੰ ਸਿੱਧਾ ਅਮਾਊਂਟ ਇੰਸ਼ੋਰੈਂਸ ਕੰਪਨੀ ਵੱਲੋਂ ਦਿੱਤਾ ਜਾਂਦਾ, ਨਾ ਕਿ ਬੈਂਕ ਨੂੰ ਪੇ ਹੁੰਦਾ, ਔਰ ਉਹ ਬੈਨੀਫਿਸ਼ਰੀ ਦੀ ਮਰਜ਼ੀ ਹੈ ਕਿ ਉਹਨੇ ਮੋਰਗੇਜ ਪੇ ਆਫ ਕਰਨੀ ਹੈ ਜਾਂ ਉਸ ਪਰਸਨ ਨੇ ਆਪਣੀ ਮੋਰਗੇਜ ਦੀ ਇੰਸਟਾਲਮੈਂਟ ਦਿੰਦੇ ਰਹਿਣਾ ਔਰ ਉਸ ਅਮਾਊਂਟ ਨੂੰ ਆਪਣੀ ਸੇਵਿੰਗ ਦੇ ਲਈ ਯੂਜ਼ ਕਰਨਾ। ਸੋ ਇਹ ਆਪਸ਼ਨਸ ਹੁੰਦੀਆਂ ਨੇ ਆਪਣੇ ਕੋਲ, ਬਟ ਅਸੀਂ ਸਾਰੇ ਲੋਕ ਕੰਮਾਂ 'ਚ ਇੰਨੇ ਬਿਜ਼ੀ ਹਾਂ, ਧਿਆਨ ਹੀ ਨਹੀਂ ਦਿੰਦੇ ਕਿ ਹਾਂ ਸਾਡੀ ਮੋਰਗੇਜ ਦੇ ਨਾਲ ਸਾਡੀ ਮੋਰਗੇਜ ਇੰਸ਼ੋਰੈਂਸ ਵੀ ਜਾ ਰਹੀ ਹੈ। ਕਈ ਵਾਰੀ ਮੈਂ ਕਈ ਕਲਾਇੰਟਸ ਨੂੰ ਮਿਲਦੀ ਹਾਂ, ਉਹਨਾਂ ਨੂੰ ਲੱਗ ਰਿਹਾ ਹੁੰਦਾ ਕੋਈ ਨਾ $30-40 ਜਾਂਦੇ ਨੇ, ਦੈਟਸ ਫਾਈਨ। ਜਦੋਂ ਪੇਪਰ ਖੋਲ ਕੇ ਦੇਖਦੇ ਨੇ, ਜਦੋਂ ਉੱਥੇ ਪਤਾ ਲੱਗਦਾ ਕਿ ਨਹੀਂ ਇਹ ਤੇ $200 ਦੇ ਕਰੀਬ ਮੰਥਲੀ ਕੱਟੀ ਜਾ ਰਹੇ ਨੇ, ਫਿਰ ਸਾਨੂੰ ਸ਼ੌਕ ਲੱਗਦਾ ਹੈਗਾ। ਸੋ ਜਦੋਂ ਤੁਸੀਂ ਇੰਨੀ ਮਿਹਨਤ ਨਾਲ ਪੈਸੇ ਬਣਾ ਰਹੇ ਹੋ, ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜਦੋਂ ਤੁਸੀਂ ਪੈਸੇ ਸੇਵ ਕਰਦੇ ਹੈਗੇ ਹੋ, ਤਾਂ ਤੁਹਾਡੇ ਕੋਲ ਇੱਕ ਸਾਈਡ ਤੇ ਐਕਸਟਰਾ ਅਮਾਊਂਟ ਹੋ ਜਾਂਦਾ ਜਿਹਨੂੰ ਤੁਸੀਂ ਐਕਸਟਰਾ ਪੋਕਿਟ ਮਨੀ ਕਹਿ ਲਓ, ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ। ਪਰ ਆਪਣੇ ਜਿੰਨੇ ਵੀ ਫਾਈਨੈਂਸ ਹੈਗੇ ਉਹਨਾਂ ਨੂੰ ਧਿਆਨ ਦੇ ਨਾਲ ਮੈਨੇਜ ਕਰਿਆ ਕਰੋ। ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ, ਇੱਕ ਵਾਰ ਜਦੋਂ ਤੁਸੀਂ ਸਾਰਾ ਕੁਝ ਆਪਣਾ ਸੈਟਅਪ ਕਰ ਲੈਂਦੇ, ਇੰਸ਼ੋਰੈਂਸ ਪਾਲਿਸੀਜ਼ ਹੋ ਗਈਆਂ, ਤੁਹਾਡੀ ਮੋਰਗੇਜ ਅਲੱਗ ਤੋਂ ਹੋਗੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਚੀਜ਼ ਦਾ ਕਿੰਨਾ ਪ੍ਰੀਮੀਅਮ ਜਾ ਰਿਹਾ, ਤਾਂ ਹੀ ਤੁਸੀਂ ਆਪਣਾ ਬਜਟ ਜਿਹੜਾ ਉਹ ਮੇਨਟੇਨ ਕਰਕੇ ਰੱਖ ਸਕਦੇ ਹੈਗੇ ਹੋ। ਕੰਮ ਤੇ ਸਾਰੀ ਲਾਈਫ ਹੀ ਕਰਨੇ ਨੇ, ਤੇ ਹੈ ਨਹੀਂ ਕੋਈ ਆਪਾਂ ਨੇ 2-4 ਸਾਲ ਕੰਮ ਕਰਨਾ ਹੈ, ਕੰਮ ਤੇ ਇੱਥੇ ਸਾਰੀ ਲਾਈਫ ਹੀ ਕਰੀ ਜਾਣੇ ਨੇ। ਬਸ ਕੰਮ ਕਰਕੇ ਜਿਹੜਾ ਅਸੀਂ ਪੈਸਾ ਬਣਾ ਰਹੇ ਹਾਂ ਉਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈ। ਤੁਸੀਂ ਆਪਣੀਆਂ ਮੋਰਗੇਜ ਇੰਸ਼ੋਰੈਂਸ ਤੋਂ ਇਲਾਵਾ ਆਪਣੀਆਂ ਇਨਵੈਸਟਮੈਂਟਸ ਨੇ, RRSP ਹੈ, TFSA ਅਕਾਊਂਟਸ ਹੈਗੇ ਨੇ, ਉਹਨਾਂ 'ਚ ਅਗਰ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੋ, ਉਹਦੇ 'ਚ ਤੁਹਾਨੂੰ ਰਿਟਰਨ ਕੀ ਆ ਰਹੀ ਹੈ, ਇਹ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੁੰਦਾ, ਤਾਂ ਹੀ ਅਸੀਂ ਇਸ ਕੰਟਰੀ 'ਚ ਸਕਸੈਸਫੁਲ ਹੋ ਸਕਦੇ। ਅਦਰਵਾਈਜ਼ ਇਹ ਤਾਂ ਲਿਮਿਟ ਹੈ ਹੀ ਨਹੀਂ ਕਿ ਇੱਧਰੋਂ ਚੈੱਕ ਆ ਰਿਹਾ, ਇੱਧਰੋਂ ਖਰਚੇ ਜਾਈ ਜਾ ਰਹੇ ਨੇ, ਇੱਧਰੋਂ ਚੈੱਕ ਆ ਰਿਹਾ, ਇੱਧਰੋਂ ਖਰਚੇ ਜਾਈ ਜਾ ਰਹੇ ਨੇ। ਸੋ ਹੈਂਡ ਟੂ ਮਾਊਥ ਤੇ ਅਸੀਂ ਚੱਲੀ ਜਾਣਾ ਹੈਗਾ, ਬਟ ਅਗਰ ਆਪਾਂ ਪਲੈਨਿੰਗ ਕਰਕੇ ਚੱਲਦੇ ਹਾਂ, ਪ੍ਰੋਪਰ ਤਰੀਕੇ ਦੇ ਨਾਲ ਚੱਲਦੇ ਹੈਗੇ ਹਾਂ, ਫਿਰ ਸਾਡੀ ਲਾਈਫ ਸਮੂਥ ਹੁੰਦੀ ਹੈ। ਸੋ ਕੋਈ ਵੀ ਸਾਡੇ ਲਿਸਨਰ, ਅਗਰ ਮੋਰਗੇਜ ਇੰਸ਼ੋਰੈਂਸ ਬਾਬਤ ਤੁਹਾਡਾ ਕੋਈ ਕੁਐਸਚਨ ਹੈ ਜਾਂ ਪਰਸਨਲ ਆਪਣੀਆਂ ਇੰਸ਼ੋਰੈਂਸ ਬਾਬਤ ਤੁਹਾਡੇ ਕੋਈ ਕੁਐਸਚਨ ਕੰਸਰਨ ਹੈਗੇ ਨੇ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-994-7272, 416-996-7272। ਜਾਂ ਤੁਸੀਂ ਕੋਈ ਆਪਣੀ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੋਂਬੋ ਪਲੈਨ ਲੈਣਾ ਚਾਹੁੰਦੇ ਹੋ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਵਾਉਣਾ ਚਾਹ ਰਹੇ ਹੋ, ਕੋਈ ਵਿਜ਼ਿਟਰ ਆ ਰਹੇ ਨੇ ਉਹਨਾਂ ਦੇ ਲਈ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ ਹੋ, ਬੱਚਿਆਂ ਦਾ ਐਜੂਕੇਸ਼ਨ ਪਲੈਨ, ਆਪਣੇ ਖੁਦ RRSP TFSA ਅਕਾਊਂਟ ਓਪਨ ਕਰਨਾ ਚਾਹੁੰਦੇ ਹੋ, ਅੱਛੀ ਰਿਟਰਨ ਲੈਣਾ ਚਾਹੁੰਦੇ ਹੈਗੇ ਹੋ, ਕਾਰਪੋਰੇਸ਼ਨ ਦੇ ਅੰਡਰ ਕੰਮ ਕਰ ਰਹੇ ਹੋ, ਕਾਰਪੋਰੇਸ਼ਨ 'ਚ ਪੈਸਾ ਪਿਆ ਹੋਇਆ, ਉਹਦੇ 'ਤੇ ਟੈਕਸ ਕਿਸ ਤਰ੍ਹਾਂ ਬਚਾਉਣਾ, ਇੰਸ਼ੋਰੈਂਸ ਥਰੂ ਬਹੁਤ ਅੱਛੀਆਂ ਆਪਸ਼ਨਸ ਅਵੇਲੇਬਲ ਨੇ, ਉਹਦੇ ਲਈ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਸੈਲਫ ਇੰਪਲੋਇਡ ਹੋ, ਰੀਅਲ ਸਟੇਟ 'ਚ ਹੋ, ਕੋਈ ਬਿਜ਼ਨਸ ਰਨ ਕਰਦੇ ਹੋ, ਤਾਂ ਡੈਫੀਨੇਟਲੀ ਤੁਹਾਡੇ ਲਈ ਬਹੁਤ ਅੱਛੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਨੇ। ਔਰ ਅਗਰ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਬਿਲਕੁਲ ਕੋਈ ਬਿੱਲ, ਪਾਵਰ ਆਫ ਅਟਾਰਨੀ ਕੁਝ ਨਹੀਂ ਬਣਾਇਆ, ਕਿੰਨੇ ਤੁਹਾਡੇ ਉੱਪਰ ਟੈਕਸ ਪੈਣੇ ਨੇ ਇਹਦੇ ਬਾਰੇ ਤੁਹਾਨੂੰ ਕੋਈ ਨੌਲੇਜ ਨਹੀਂ ਹੈ, ਤੇ ਤੁਸੀਂ ਜ਼ਰੂਰ ਸਾਨੂੰ ਆਫਿਸ ਆ ਕੇ ਮਿਲ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਆਲ ਕਾਇੰਡ ਇੰਸ਼ੋਰੈਂਸ ਦਾ ਉੱਥੇ ਆਫਿਸ ਹੈ। ਔਰ ਮੇਰਾ ਨੰਬਰ ਹੈ ਜੀ ਕਾਲ ਕਰਨ ਦੇ ਲਈ 416-994-7272, 416-994-7272।
ਥੈਂਕ ਯੂ ਸਿਮਰਨ ਜੀ, ਤੇ ਫਿਰ ਹੁੰਦੀ ਗੱਲਬਾਤ।
ਥੈਂਕ ਯੂ
ਜੀ, ਬਹੁਤ ਮਿਹਰਬਾਨੀ। ਬਿਲਕੁਲ ਜੀ, ਇਹ ਸਨ ਸਿਮਰਨ ਸੈਣੀ ਜੀ, ਔਰ ਹਰ ਵੀਕਐਂਡ ਦੀ ਤਰ੍ਹਾਂ ਬੜੇ ਵਧੀਆ ਵਧੀਆ ਜਿਹੜੇ ਟਿਪਸ ਤੁਹਾਡੇ ਲਈ ਲੈ ਕੇ ਪੇਸ਼ ਹੁੰਦੇ ਨੇ। ਤਾਂ ਇਸ ਦੇ ਨਾਲ ਹੀ ਮੈਂ ਜਿੱਥੇ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ, ਆਪਾਂ ਚੱਲਦੇ ਹਾਂ ਦਿੱਲੀ, ਪਰ ਦਿੱਲੀ ਤੋਂ ਪਹਿਲਾਂ ਇੱਕ ਬਹੁਤ ਪਿਆਰਾ ਜਿਹੜਾ ਜੀ ਪਰਮੈਚੀ ਗੀਤ, ਪਰ ਗੀਤ ਦੇ ਨਾਲ ਹੀ ਤੁਹਾਡੇ ਨਾਲ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਦਾ ਨੰਬਰ ਵੀ ਜਿਹੜਾ ਜੀ ਸਾਂਝਾ ਕਰ ਦਈਏ। ਤੁਸੀਂ ਬੈਠ ਕੇ ਖਾਣਾ ਖਾਣਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਸੀਂ ਕੇਟਰਿੰਗ ਕਰਵਾਉਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਫਿਰ ਤੁਸੀਂ ਗੱਲਬਾਤ ਕਰਨੀ ਆ ਜੀ ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਤੋਂ ਬਾਈ ਦੀਪ ਉਹਨਾਂ ਦੇ ਨਾਲ। ਸਿਰਫ ਤੇ ਸਿਰਫ ਵੈਜੀਟੇਰੀਅਨ ਸੇਵਾਵਾਂ ਦਿੰਦਾ ਇਹ ਵੀਰ ਸਾਡਾ, ਪਿਛਲੇ ਲੰਬੇ ਸਮੇਂ ਤੋਂ ਦੇਸੀ ਘਿਓ ਦੀਆਂ ਜਲੇਬੀਆਂ ਖਾਣੀਆਂ, ਤੇ ਜਾਂ ਫਿਰ ਜਿਹੜੀਆਂ ਜੀ ਅੰਮ੍ਰਿਤਸਰੀ ਕੁਲਚੇ ਦਾ ਸਵਾਦ ਤੁਸੀਂ ਦੇਖਣਾ ਮਲਕੀਤ ਦੇ ਹੱਥਾਂ ਦਾ। 905-792-0059, ਘਰ ਹੋਟਲ ਮੋਟਲ ਕਿਤੇ ਪੇਂਟ ਦੀਆਂ ਸੇਵਾਵਾਂ ਦੀ ਜ਼ਰੂਰਤ ਆ, ਤਾਂ ਫਿਰ ਗੱਲਬਾਤ ਤੁਸੀਂ ਕਰਨੀ ਆ ਜੀ ਗੋਰੇ ਵੀਰੇ ਦੇ ਨਾਲ। ਗੋਰੇ ਵੀਰੇ ਦਾ ਨੰਬਰ ਆ ਜੀ 416-230-4000, ਤੇ ਇਸ ਦੇ ਨਾਲ ਹੀ ਫਰੈਂਡ ਬਿਊਟੀ ਸਲੋਨ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਈਏ। ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕਿਤੇ ਹੇਅਰ ਕਟਿੰਗ ਦੀਆਂ ਸੇਵਾਵਾਂ ਜਾਂ ਫੇਸ਼ੀਅਲ ਵਗੈਰਾ ਦਾ ਕੰਮ ਕਰਵਾਉਣਾ, ਤਾਂ ਫਿਰ ਗੱਲਬਾਤ ਕਰ ਲਿਓ ਜੀ ਮਲਕੀਤ ਦੇ ਨਾਲ। 647-7-44-17 ਇਹਨਾਂ ਦਾ ਨੰਬਰ ਆ, ਔਰ 2 ਤੋਂ 3 ਲੜਕੀਆਂ ਦੀ ਇਹਨਾਂ ਨੂੰ ਜ਼ਰੂਰਤ ਆ। ਅਗਰ ਤੁਹਾਨੂੰ ਹੇਅਰ ਸਲੋਨ ਦਾ ਕੰਮ ਆਉਂਦਾ ਤਾਂ ਤੁਸੀਂ ਹੁਣੀ ਇਹਨਾਂ ਕੋਲ ਜਾਓ, ਤੇ ਅੱਜ ਹੀ ਜਿਹੜੀ ਤੁਸੀਂ ਜੌਬ ਜਿਹੜੀ ਆ ਸ਼ੁਰੂ ਕਰ ਸਕਦੇ ਆ। 647-7-44-17 ਆ ਮਲਕੀਤ ਦਾ ਨੰਬਰ। ਸਰਾਈ ਟਰੈਕਿੰਗ ਤੋਂ ਬਿੰਦੀ ਤੇ ਸਤਨਾਮ ਸਰਾਈ ਜੀ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਆ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਜਾਂ ਫਿਰ ਲੌਂਗ ਹਾਲ ਤੇ ਜਾਣਾ ਚਾਹੁੰਦੇ ਆ, ਤੇ ਇੱਕ ਪਰਖਿਆ ਹੋਇਆ ਨਾਂ ਆ ਜੀ ਸਰਾਈ ਟਰੈਕਿੰਗ ਦਾ, ਹੁਣੀ ਕਾਲ ਕਰ ਲਓ ਜੀ ਬਿੰਦੀ ਨੂੰ ਜਾਂ ਫਿਰ ਸਤਨਾਮ ਸਰਾਈ ਜੀ ਨੂੰ। 905-700-988-37 ਆ ਇਹਨਾਂ ਦਾ ਨੰਬਰ, ਤੇ ਇੱਕ ਬੜਾ ਪਿਆਰਾ ਗੀਤ। ਪਰ ਗੀਤ ਤੋਂ ਪਹਿਲਾਂ ਤੁਹਾਡੇ ਨਾਲ ਬੂਟਾ ਚਾਲ ਤੇ ਗੈਲੇ ਟੂਰ ਦਾ ਨੰਬਰ ਜਿਹੜਾ ਸਾਂਝਾ ਕਰ ਦਿੰਦੇ ਆ ਜੀ। ਤੁਸੀਂ ਆਪਣੇ ਗੱਡੀ ਦਾ ਜਾਂ ਟਰੱਕ ਟ੍ਰੇਲਰ ਦੇ ਟਾਇਰਾਂ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਤੁਸੀਂ ਗੱਲਬਾਤ ਕਰ ਲੈਣੀ ਆ ਜੀ ਬੂਟੇ ਚਾਲ ਦੇ ਨਾਲ। 647-295-4600 ਬੂਟੇ ਦਾ ਨੰਬਰ ਆ, ਤੇ ਗੈਲੇ ਦਾ ਨੰਬਰ ਆ ਜੀ 647-401-8230 ਆ ਇਹਨਾਂ ਦਾ ਨੰਬਰ। ਤੇ ਆਪਾਂ ਇੱਕ ਗੀਤ ਤੇ ਉਸ ਤੋਂ ਬਾਅਦ ਚੱਲਦੇ ਦਿੱਲੀ।
ਜੀ ਨੇ ਸਾਰੇ ਸੰਸਾਰ ਨੂੰ ਲਾਈ ਰੋਟੀ ਸੰਦਾ ਜੱਗ ਤੇ ਜੂਦੀਆਂ ਰਹਿਣ ਮਾਵਾਂ ਉਹ ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ
ਬਿਲਕੁਲ ਜੀ ਭੱਜੀ ਫਿਰਦੀ ਹੈ ਰੋਟੀ ਦੇ ਮਗਰ ਦੁਨੀਆ ਗੁਰਦਾਸ ਮਾਨ ਹੋਣਾਂ ਦੀਆਂ ਚੰਦ ਕੱਲਾਂ ਇਹਨਾਂ ਤੁਹਾਡੇ ਨਾਲ ਕੀਤੀਆਂ ਸਾਡੀਆਂ ਪਰ ਆਪਾਂ ਚੱਲਦੇ ਹਾਂ ਦਿੱਲੀ ਦਿੱਲੀ ਤੋਂ ਨਵਨੀਤ ਹੋਣਾਂ ਕੋਲੋਂ ਲੈਂਦੇ ਅੱਜ ਦੀਆਂ ਖਾਸ ਖਬਰਾਂ ਨਵਨੀਤ ਜੀ ਤੁਹਾਡਾ ਸਵਾਗਤ ਰੇਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ ਟੀਵੀ ਤੇ ਲਾਈਵ
ਬਹੁਤ ਬਹੁਤ ਧੰਨਵਾਦ ਟੋਨੀ ਜੀ ਕਿ ਰੇਡੀਓ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਭਰਵਾਂ ਸਵਾਗਤ
ਕੰਟੀਨਿਊ ਜੀ
ਜੀ ਬਿਲਕੁਲ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੀ ਤੇ ਉਹਨਾਂ ਦੇ ਕੋਲੋਂ ਪੁੱਛ ਗਿੱਛ ਇਸ ਵੇਲੇ ਜਾਰੀ ਹੈ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਅੱਜ ਆਸ਼ੀਸ਼ ਮਿਸ਼ਰਾ ਪੇਸ਼ ਹੋਏ ਤੇ ਹਾਲੇ ਤੱਕ ਉਹਨਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਸ਼ਾਮੀ ਇੱਕ ਟਵੀਟ ਵੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਾਲੇ ਤੱਕ ਯੂਪੀ ਪੁਲਿਸ ਨੇ ਇਸ ਖਬਰ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਤੇ ਜਦੋਂ ਤੱਕ ਯੂਪੀ ਪੁਲਿਸ ਇਸ ਮਾਮਲੇ ਦੇ ਵਿੱਚ ਕੋਈ ਪੁਸ਼ਟੀ ਨਹੀਂ ਕਰਦੀ ਉਦੋਂ ਤੱਕ ਇਹ ਕਹਿਣਾ ਮੁਸ਼ਕਿਲ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰੀ ਮਿਲ ਚੁੱਕੀ ਹੈ ਜਾਂ ਫਿਰ ਨਹੀਂ ਲਖੀਮਪੁਰੀ ਖੇਰੀ ਮਾਮਲੇ ਦੇ ਵਿੱਚ ਆਸ਼ੀਸ਼ ਮਿਸ਼ਰਾ ਤੋਂ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਦੇ ਵਿੱਚ ਮੈਜਿਸਟ੍ਰੇਟ ਦੇ ਵੱਲੋਂ ਹਾਲੇ ਤੱਕ ਇਹ ਵੀਡੀਓ ਪੁੱਛਗਿੱਛ ਜਾ ਰਹੀ ਹੈ ਤੇ ਇਸ ਮੌਕੇ ਉਹਨਾਂ ਦੇ ਨਾਲ ਆਸ਼ੀਸ਼ ਮਿਸ਼ਰਾ ਦੇ ਵਕੀਲ ਵੀ ਮੌਜੂਦ ਰਹੇ ਪੁੱਛਗਿੱਛ ਦੇ ਵਿੱਚ DIG ਉਪੇਂਦਰ ਅਗਰਵਾਲ ਤੇ ਲਖੀਮਪੁਰ ਦੇ SDM ਵੀ ਸ਼ਾਮਿਲ ਰਹੇ ਤੇ ਆਸ਼ੀਸ਼ ਮਿਸ਼ਰਾ ਨੇ ਆਪਣੇ ਹੱਕ ਦੇ ਵਿੱਚ ਕਈ ਵੀਡੀਓਜ਼ ਵੀ ਪੇਸ਼ ਕੀਤੀਆਂ ਤੇ ਨਾਲ ਹੀ 10 ਲੋਕਾਂ ਦੇ ਬਿਆਨ ਵੀ ਉਹਨਾਂ ਨੇ ਹਲਫ਼ਨਾਮੇ ਦੇ ਤੌਰ ਤੇ ਜਮ੍ਹਾਂ ਕਰਵਾਏ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਉਹ ਕਾਫਿਲੇ ਦੇ ਨਾਲ ਮੌਜੂਦ ਨਹੀਂ ਸੀ ਜਿਸ ਕਾਫਿਲੇ ਨੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਬਲਕਿ ਉਹ ਦੰਗਲ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਬੈਠਿਆ ਹੋਇਆ ਸੀ ਹਿੰਸਾ ਮਾਮਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਥਾਰ ਜੀਪ ਸੀ ਜਿਹਦੇ ਨਾਲ ਕਿਸਾਨਾਂ ਨੂੰ ਦਰੜ ਕੇ ਮਾਰਿਆ ਗਿਆ ਉਸਦਾ ਬੀਮਾ ਵੀ ਖਤਮ ਹੋ ਚੁੱਕਿਆ ਸੀ 13 ਜੁਲਾਈ 2018 ਤੋਂ ਉਸ ਥਾਰ ਦਾ ਬੀਮਾ ਖਤਮ ਸੀ ਫਿਲਹਾਲ ਪੁੱਛਗਿੱਛ ਜਾਰੀ ਹੈ ਗ੍ਰਿਫਤਾਰੀ ਨੂੰ ਲੈ ਕੇ ਹਾਲਾਂਕਿ ਹਾਲੇ ਤੱਕ ਪੁਲਿਸ ਦੀ ਕੋਈ ਵੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ ਪਰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਕਿਸੇ ਨਿੱਜੀ ਨਿਊਜ਼ ਚੈਨਲ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਉਸਦੇ ਆਧਾਰ ਤੇ ਆਪਣਾ ਟਵੀਟ ਕੀਤਾ ਕਿ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਜਦੋਂ ਤੱਕ ਪੁਲਿਸ ਇਸ ਮਾਮਲੇ ਦੇ ਵਿੱਚ ਪੁਸ਼ਟੀ ਨਹੀਂ ਕਰਦੀ ਤਾਂ ਉਦੋਂ ਤੱਕ ਕਹਿਣਾ ਮੁਸ਼ਕਿਲ ਹੋਵੇਗਾ ਤੇ ਯੂਪੀ ਦੇ ਲਖੀਮਪੁਰ ਖੇਰੀ ਦੇ ਵਿੱਚ ਹੋਈ ਘਟਨਾ ਦੇ ਸੰਬੰਧ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਦੇਰੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਅੱਜ ਸ਼ਨੀਵਾਰ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਮੋਰਚੇ ਨੇ ਯੋਗੀ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੇ ਕੇਂਦਰੀ ਮੰਤਰੀ ਨੂੰ 11 ਅਕਤੂਬਰ ਤੱਕ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਨਾ ਮੰਨੀਆਂ ਗਈਆਂ ਤਾਂ ਇਸ ਮੋਰਚੇ ਦੇ ਵੱਲੋਂ ਵੱਡੇ ਪੱਧਰ ਤੇ ਐਕਸ਼ਨ ਵੀ ਲਏ ਜਾਣਗੇ, ਜਿਨ੍ਹਾਂ ਦੇ ਵਿੱਚ ਪਹਿਲਾਂ 12 ਅਕਤੂਬਰ ਨੂੰ ਸ਼ਹੀਦ ਕਿਸਾਨ ਦਿਵਸ ਵਜੋਂ ਮਨਾਉਣ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਹੈ। ਦੂਜਾ ਦੁਸਹਿਰੇ ਦੇ ਮੌਕੇ ਰਾਵਣ ਕੁੰਭਕਰਨ ਮੇਘਨਾਥ ਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੇਘਨਾਥ ਦੇ ਰੂਪ ਦੇ ਵਿੱਚ ਅਮਿਤ ਸ਼ਾਹ ਤੇ ਨਾਲ ਹੀ ਸੀਐਮ ਯੋਗੀ ਤੇ ਖੱਟੜ ਦੇ ਪੁਤਲੇ ਵੀ ਸਾੜੇ ਜਾਣਗੇ ਤੇ ਇਸ ਦੀ ਜਾਣਕਾਰੀ ਕਿਸਾਨ ਆਗੂ ਇੱਕ ਵਾਰ ਫਿਰ ਤੋਂ ਜਾਰੀ ਕਰਨਗੇ। ਉੱਥੇ ਹੀ 18 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਹੈ ਰੇਲਾਂ ਰੋਕਣ ਦਾ ਐਲਾਨ ਵੀ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਕਿਸਾਨ ਮੋਰਚੇ ਦਾ ਮੰਨਣਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਰਹੀ ਹੈ ਤੇ ਇਹ ਸਰਕਾਰ ਦਾ ਬਹੁਤ ਹੀ ਜ਼ਿਆਦਾ ਗਲਤ ਰਵੱਈਆ ਹੈ। ਜਿਸ ਕਿਸਾਨ ਮੋਰਚੇ ਦਾ ਕਹਿਣਾ ਕਿ 12 ਅਕਤੂਬਰ ਨੂੰ ਦੇਸ਼ ਭਰ ਦੇ ਕਿਸਾਨ ਲਖੀਮਪੁਰ ਖੀਰੀ ਵੀ ਪਹੁੰਚਣਗੇ ਤੇ ਇਸ ਦੇ ਨਾਲ ਨਾਲ ਹੀ ਕਿਸਾਨ ਲਖਨਊ ਦੇ ਵਿੱਚ ਵੀ ਮਹਾਂ ਪੰਚਾਇਤ ਕਰਨਗੇ ਤੇ ਰਾਜ ਸਭਾ ਦੇ ਮੈਂਬਰ ਤੇ ਭਾਜਪਾ ਦੇ ਪੰਜਾਬ ਦੇ ਸਾਬਕਾ ਮੁਖੀ ਰਹੇ ਸ਼ਵੇਤ ਮਲਿਕ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਲਖੀਮਪੁਰ ਖੀਰੀ ਦੇ ਵਿੱਚ ਚੱਲ ਰਹੇ ਧਰਨੇ ਪ੍ਰਦਰਸ਼ਨ ਨੂੰ ਸਿਰਫ਼ ਇੱਕ ਸਿਆਸੀ ਸਟੰਟ ਕਰਾਰ ਦਿੱਤਾ। ਸ਼ਵੇਤ ਮਲਿਕ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀਆਂ ਨੂੰ ਵਾਪਸ ਆਉਣਾ ਚਾਹੀਦਾ ਤੇ ਆਪਣਾ ਸੂਬਾ ਸੰਭਾਲਣਾ ਚਾਹੀਦਾ। ਅੱਜ ਉਹ ਕਿਸਾਨਾਂ ਨੂੰ ਯਾਦ ਕਰ ਰਹੇ ਨੇ ਪਰ ਜਦੋਂ ਰਾਜਸਥਾਨ ਦੇ ਵਿੱਚ ਕਿਸਾਨਾਂ ਦੇ ਉੱਤੇ ਜਦੋਂ ਡੰਡੇ ਵਰਾਏ ਗਏ ਸਨ ਤਾਂ ਉਸ ਵੇਲੇ ਕਾਂਗਰਸ ਪਾਰਟੀ ਕਿੱਥੇ ਸੀ। ਮਲਿਕ ਨੇ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਸੱਤਾ ਚਾਹੁੰਦੇ ਨੇ। ਉਹ ਜਦੋਂ ਭਾਜਪਾ ਦੇ ਵਿੱਚ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਪਿਤਾ ਕਹਿੰਦੇ ਸਨ ਤੇ ਜਦੋਂ ਉਹਨਾਂ ਨੂੰ ਇਹ ਸਮਝ ਆਇਆ ਕਿ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਨੂੰ ਹਾਲੇ ਨਹੀਂ ਮਿਲੇਗੀ ਤਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਹੁਣ ਜਦੋਂ 4.5 ਸਾਲਾਂ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਹੇਠਾਂ ਲਿਆਂਦਾ ਗਿਆ ਤਾਂ ਉਹਨਾਂ ਦਾ ਇਰਾਦਾ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦਾ ਵੀ ਸਾਫ਼ ਹੋ ਗਿਆ ਸੀ ਪਰ ਸੱਤਾ ਉਹਨਾਂ ਦੇ ਹੱਥ ਵਿੱਚ ਨਹੀਂ ਆਈ। ਕੁਰਸੀ ਗਈ ਚਰਨਜੀਤ ਸਿੰਘ ਚੰਨੀ ਦੇ ਕੋਲ ਤੇ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਕੁੱਟਪੁਤਲੀ ਦੇ ਵਾਂਗ ਨਹੀਂ ਚਲਾ ਸਕੇ ਤਾਂ ਉਹਨਾਂ ਨੇ ਆਪਣੇ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤੇ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ ਤੇ ਟਵੀਟ ਕਰਦਿਆਂ ਇਸ ਹੜਤਾਲ ਨੂੰ ਇੱਕ ਡਰਾਮੇਬਾਜ਼ੀ ਕਰਾਰ ਦਿੱਤਾ। ਉਹਨਾਂ ਨੇ ਟਵੀਟ ਦੇ ਵਿੱਚ ਮਜ਼ਾਕ ਕਰਦਿਆਂ ਕਿਹਾ ਕਿ 9:30 ਵਜੇ ਤੋਂ ਸਵੇਰ ਤੋਂ ਲੈ ਕੇ 7:30 ਵਜੇ ਤੱਕ ਜਿਹੜੀ ਸ਼ਾਮ ਦੀ ਭੁੱਖ ਹੜਤਾਲ ਰਹੀ ਸੀ ਤਾਂ ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਗਹਿਰੀ ਨੀਂਦ ਦੇ ਵਿੱਚ ਹੀ ਸੁੱਤੇ ਰਹੇ। ਸਿੱਧੂ ਦੀ ਭੁੱਖ ਹੜਤਾਲ ਨੂੰ ਡਰਾਮਾ ਦੱਸਦੇ ਹੋਏ ਉਹਨਾਂ ਨੇ ਹਉਮੈ ਦੱਸਿਆ। ਅਖੀਰ ਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਸਕੀਆ ਕਲਾਮ ਥੋਕੋ ਤਾਲੀ ਤੇ ਵੀ ਉਹਨਾਂ ਨੇ ਮਜ਼ਾਕ ਕੀਤਾ। ਤੇ ਸੰਗਠਨ ਦੀਆਂ ਚੋਣਾਂ ਤੇ ਆਗਾਮੀ ਵਿਧਾਨ ਸਭਾ ਚੋਣਾਂ ਤੇ ਮੌਜੂਦਾ ਰਾਜਨੀਤਿਕ ਸਥਿਤੀ ਦੇ ਬਾਰੇ ਵਿਚਾਰ ਵਟਾਂਦਰੇ ਦੇ ਲਈ 16 ਅਕਤੂਬਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਹੋਣ ਵਾਲੀ ਹੈ। ਇੱਥੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਕਲੇਸ਼ ਚੱਲ ਰਿਹਾ ਹੈ ਰਾਜਨੀਤਿਕ ਪੱਧਰ ਤੇ ਉਸ ਨੂੰ ਲੈ ਕੇ ਪਾਰਟੀ ਦੇ ਕਈ ਨੇਤਾਵਾਂ ਨੇ ਇੱਕ ਦੂਜੇ ਤੇ ਕਈ ਇਲਜ਼ਾਮ ਵੀ ਲਗਾਏ ਨੇ। ਉਦੋਂ ਤੋਂ ਖਾਸ ਕਰਕੇ G23 ਦੇ ਨੇਤਾਵਾਂ ਦੀ ਮੰਗ ਸੀ ਕਿ ਇਹ ਮੀਟਿੰਗ ਹੋਣੀ ਚਾਹੀਦੀ ਹੈ। ਕਾਂਗਰਸ ਦੇ ਜਨਰਲ ਸਕੱਤਰ ਨੇ ਵੀ DWUC ਦੀ ਮੀਟਿੰਗ ਦੇ ਬਾਰੇ ਟਵੀਟ ਕੀਤਾ ਤੇ ਇਹ ਮੀਟਿੰਗ 16 ਅਕਤੂਬਰ ਨੂੰ ਸਵੇਰੇ 10 ਵਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਦੇ ਵਿੱਚ ਹੋਣ ਵਾਲੀ ਹੈ ਤੇ ਇਸ ਬੈਠਕ ਦੇ ਵਿੱਚ ਇਹ ਬੈਠਕ ਅਜਿਹੇ ਸਮੇਂ ਦੇ ਵਿੱਚ ਹੋਣ ਵਾਲੀ ਹੈ ਜਦੋਂ ਕਾਂਗਰਸ ਦੇ ਕਈ ਵੱਡੇ ਨੇਤਾ ਕਾਂਗਰਸ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਵੀ ਸ਼ਾਮਿਲ ਹੋ ਚੁੱਕੇ ਨੇ। ਪੰਜਾਬ ਦੇ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਸੁਣਾਇਆ। ਨਵੇਂ ਕੀਤੇ ਗਏ ਫੈਸਲੇ ਦੇ ਮੁਤਾਬਿਕ 80 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਵਾਲੇ ਬਜ਼ੁਰਗ ਘਰ ਬੈਠ ਕੇ ਹੀ ਆਪਣੀ ਵੋਟ ਪਾ ਸਕਣਗੇ। ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਿਆ ਗਿਆ। ਕੋਰੋਨਾ ਦੇ ਕੇਸ ਘਟੇ ਤਾਂ ਨੇ ਪਰ ਅਜੇ ਤੱਕ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ। ਬੱਚਿਆਂ ਤੇ ਬਜ਼ੁਰਗਾਂ ਨੂੰ ਇਨਫੈਕਸ਼ਨ ਦਾ ਖਤਰਾ ਵਧੇਰੇ ਹੁੰਦਾ ਜਿਸ ਕਾਰਨ ਚੋਣ ਕਮਿਸ਼ਨ ਦੇ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ ਤਾਂ ਜੋ ਉਹ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰ ਸਕਣ। ਚੋਣ ਕਮਿਸ਼ਨ ਦੇ ਵੱਲੋਂ 80 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰਾਂ ਦੀ ਸੂਚੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਬੈਲਟ ਪੇਪਰ ਛਪਵਾਏ ਜਾ ਸਕਣ। ਪੰਜਾਬ ਦੇ ਵਿੱਚ ਨਰਮਾ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਦੀ ਮਾਰ ਹੇਠ ਆ ਗਈ ਹੈ ਜਿਸ ਕਾਰਨ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਨੇ। ਕੀਟਨਾਸ਼ਕਾਂ ਦੇ ਵਾਰ ਵਾਰ ਛਿੜਕਾਅ ਕਰਨ ਤੋਂ ਬਾਅਦ ਵੀ ਇਸ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਦੇ ਵਿੱਚ ਸਫਲਤਾ ਹਾਸਲ ਨਹੀਂ ਮਿਲ ਸਕੀ। ਹਾਲਾਂਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਫਸਲਾਂ ਨੂੰ ਬਚਾਉਣ ਦੇ ਲਈ ਵੱਖੋ ਵੱਖ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੀਆਂ ਨੇ ਪਰ ਕਿਸਾਨਾਂ ਨੇ ਪੂਰੀ ਫਸਲ ਦੇ ਨੁਕਸਾਨੇ ਜਾਣ ਦਾ ਖਦਸ਼ਾ ਜਤਾਉਂਦੇ ਹੋਏ ਜਲਦ ਤੋਂ ਜਲਦ ਵਿੱਤੀ ਸਹਾਇਤਾ ਜਾਰੀ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੂੰ ਕੁਝ ਮਹੀਨੇ ਪਹਿਲਾਂ ਮੀਂਹ ਦੇ ਨਾਲ ਖਰਾਬ ਹੋਈ ਝੋਨੇ ਦੀ ਫਸਲ ਲਈ ਵੀ ਕੋਈ ਵਿੱਤੀ ਸਹਾਇਤਾ ਹਾਲੇ ਤੱਕ ਨਹੀਂ ਦਿੱਤੀ ਗਈ ਤੇ ਮੌਜੂਦਾ ਸਮੇਂ ਦੇ ਵਿੱਚ ਨਿਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਉਹਨਾਂ ਦੇ ਨੁਕਸਾਨ ਨੂੰ ਹੋਰ ਵੀ ਜ਼ਿਆਦਾ ਵਧਾ ਦੇਵੇਗਾ। ਸੋ ਇਹ ਸਨ ਸਾਡੀਆਂ ਦੇਸ਼ ਤੇ ਪੰਜਾਬ ਦੀਆਂ ਕੁਝ ਖਾਸ ਖਬਰਾਂ ਜੀ।
ਕਿਉਂ ਨਵਨੀਤ ਜੀ ਤੇ ਫਿਰ ਹੁੰਦੀ ਗੱਲਬਾਤ।
ਬਹੁਤ ਬਹੁਤ ਧੰਨਵਾਦ ਟੋਨੀ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਸਨ ਨਵਨੀਤ ਹੋਣੀ ਦਿੱਲੀ ਤੋਂ ਸਾਡੇ ਲਈ ਜਿਹੜੀਆਂ ਹਰ ਵੀਕਐਂਡ ਦੀ ਤਰ੍ਹਾਂ ਨਿਊਜ਼ ਲੈ ਕੇ ਪੇਸ਼ ਹੋਏ। ਤੇ ਇਸ ਦੇ ਨਾਲ ਹੀ ਜੀ ਇਹ ਕ੍ਰਿਕਟ ਦਾ ਵਰਲਡ ਕੱਪ ਤੇ ਉਸ ਤੋਂ ਪਹਿਲਾਂ ਜਿਹੜਾ ਜੀ IPL ਖੇਡਿਆ ਜਾ ਰਿਹਾ ਉਹਦੇ ਤੇ ਫੁੱਲ ਫਲੈਸ਼ ਰਿਪੋਰਟ ਲੈ ਕੇ ਸਾਡੇ ਨਾਲ ਗੁਰਪ੍ਰੀਤ ਪੁਰਬਾ ਸਾਹਿਬ ਹਾਜ਼ਰ ਨੇ। ਗੁਰਪ੍ਰੀਤ ਜੀ, ਤੁਹਾਡਾ ਸਵਾਗਤ ਰੇਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ TV ਤੇ ਲਾਈਵ।
ਧੰਨਵਾਦ ਟੋਨੀ ਸਾਹਿਬ, ਤੁਹਾਨੂੰ ਤੇ ਜਿੰਨੇ ਵੀ ਆਪਣੇ ਨਾਲ ਸਰੋਤੇ TV ਤੇ ਰੇਡੀਓ ਦੇ ਜ਼ਰੀਏ ਜੁੜੇ ਆ ਜੀ, ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਤੇ ਉਮੀਦ ਹੈ ਜੀ ਸਾਰੇ ਜਿਹੜੇ ਨੇ ਜੀ ਤਿਆਰ ਹੋਣਗੇ ਥੈਂਕਸਗਿਵਿੰਗ ਵੀਕਐਂਡ ਵਾਸਤੇ।
ਬਿਲਕੁਲ ਗੁਰਪ੍ਰੀਤ ਜੀ, ਜਿੱਥੇ ਉਹਨਾਂ ਲਈ ਤਿਆਰ ਆ ਉੱਥੇ ਹੀ IPL ਜਿਹੜਾ ਜੀ ਪੂਰੇ ਸ਼ਿਖਰਾਂ ਤੇ ਆ। ਤੇ ਪਹਿਲਾਂ ਤੇ IPL ਦੀ ਥੋੜੀ ਜਿਹੀ ਗੱਲਬਾਤ ਕਰਦੇ ਆ, ਜਿਹੜੀ ਆ ਜੀ ਡਿਫੈਂਡਿੰਗ ਚੈਂਪੀਅਨ ਬਾਹਰ ਹੋ ਗਿਆ ਕੱਲ ਜੀ ਮੁੰਬਈ, ਰੋਹਿਤ ਸ਼ਰਮਾ ਹੋਣੀ ਬੜੀ ਟਰਾਈ ਕੀਤੀ ਆ ਤੇ ਉਸ ਤੋਂ ਪਹਿਲਾਂ ਜੀ ਟਰਾਈਆਂ ਥੋੜੀ ਜਿਹੀਆਂ ਲੇਟ ਹੋਈਆਂ। KL ਰਾਹੁਲ ਹੋਣੀ ਵੀ ਸ਼ਾਨਦਾਰ ਬੈਟਿੰਗ ਦਾ ਜਿਹੜਾ ਮਜ਼ਾਰਾ ਕਰ ਰਿਹਾ ਜੀ ਐਂਡ ਦੇ ਉੱਪਰ ਆ ਕੇ।
ਐਬਸੋਲਿਊਟਲੀ ਜੀ, ਦੋ ਚੀਜ਼ਾਂ ਇਸ ਵਿੱਚ ਦੇਖਣ ਵਾਲੀਆਂ ਰਹੀਆਂ ਨੇ ਕਿ ਇਸ ਵਾਰੀ ਜੇਕਰ ਆਪਾਂ ਦੇਖੀਏ ਜਿਹੜੀਆਂ ਚਾਰ ਟੀਮਾਂ ਪਹੁੰਚੀਆਂ ਨੇ DC, CSK, RCB ਤੇ KKR, ਇਹਦੇ ਵਿੱਚ ਇੰਡੀਵਿਜੁਅਲ ਪਰਫਾਰਮੈਂਸ ਦਾ ਬਾਈ ਜੀ ਬਹੁਤ ਜ਼ਿਆਦਾ ਵੱਡਾ ਹੱਥ ਰਿਹਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਟੀਮਾਂ ਜਿਹੜੀਆਂ ਸਾਰੀਆਂ ਕਲੈਕਟਿਵਲੀ ਪਰਫਾਰਮ ਕਰਦੀਆਂ ਨੇ ਤੇ ਉਹ ਉੱਪਰ ਪਹੁੰਚਦੀਆਂ ਨੇ। ਜੇ CSK ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਜਿਹੜੇ ਓਪਨਰਸ ਨੇ ਜੀ ਉਹ ਉਹਨਾਂ ਨੂੰ ਇੱਥੇ ਤੱਕ ਲੈ ਗਏ। DC ਦੀ ਗੱਲ ਕਰ ਲਈਏ ਤਾਂ DC ਦੀ ਓਪਨਿੰਗ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਬੋਲਿੰਗ ਅਟੈਕ ਹੈ ਬਹੁਤ ਵਧੀਆ। ਔਰ RCB ਨੂੰ ਜੇ ਦੇਖੀਏ ਮੈਨੂੰ ਲੱਗਦਾ ਜੀ ਮੈਕਸਵਲ ਔਰ KS ਭਾਰਤ ਦਾ ਇੱਥੇ ਤੱਕ ਲਿਆਉਣ ਨੂੰ RCB ਦਾ ਬਹੁਤ ਵੱਡਾ ਹੱਥ ਹੈ। ਔਰ KKR ਦੀ ਜੇਕਰ ਗੱਲ ਕਰੀਏ ਜੀ ਉਹਨਾਂ ਦੇ ਜਿਹੜੇ ਓਪਨਰ ਨੇ ਦੋਨੋਂ ਉਹ ਜਦੋਂ ਦੇ ਆਏ ਨੇ ਜੀ ਆਈਅਰ ਸਾਹਿਬ ਉਦੋਂ ਦੀ ਟੀਮ ਦੀ ਦਿਸ਼ਾ ਹੀ ਬਦਲ ਗਈ। ਸੋ ਸਾਰੀਆਂ ਟੀਮਾਂ ਦੇ ਵਿੱਚ ਇੰਡੀਵਿਜੁਅਲ ਬ੍ਰਿਲੀਅੰਸ ਹੈ। ਹੁਣ ਦੇਖਣਾ ਇਹ ਹੈ ਕਿ ਕ੍ਰੰਚ ਗੇਮਸ ਦੇ ਵਿੱਚ ਕਿਹੜੀ ਟੀਮ ਬਾਜੀ ਮਾਰਦੀ ਹੈ। ਮੈਨੂੰ ਲੱਗਦਾ ਕਿ CSK ਦਾ ਜਿਹੜਾ ਵੀਕ ਲਿੰਕ ਹੈ ਜੀ ਉਹ ਉਹਨਾਂ ਦੀ ਬੈਟਿੰਗ ਹੈ, ਜਿਹੜਾ ਕਿ ਮਿਡਲ ਆਰਡਰ ਹੈ ਬਿਲਕੁਲ ਕਮਜ਼ੋਰ ਹੈ, ਜਿਹਦੇ ਵਿੱਚ ਮੋਇਨ ਅਲੀ, ਕੈਪਟਨ ਧੋਨੀ ਸਾਹਿਬ ਤੇ ਉਹਨਾਂ ਦੇ ਨਾਲ ਨਾਲ ਰਹਿਣਾ ਔਰ ਜਿਹੜੇ ਨੇ ਜੀ ਇਹ ਉਹਨਾਂ ਦਾ ਵੀਕ ਲਿੰਕ ਹੈ। ਪਰ ਜੇਕਰ ਉਹਨਾਂ ਦੀ ਬੋਲਿੰਗ ਤੇ ਉਹਨਾਂ ਦੇ ਓਪਨਰ ਕਲਿੱਕ ਕਰਗੇ ਤਾਂ ਤੁਹਾਨੂੰ ਫਿਰ ਪਤਾ ਜੀ ਉਹਨਾਂ ਕੋਲੇ ਜਿਹੜਾ ਵਿਕਟਾਂ ਦੇ ਪਿੱਛੇ ਜਾਦੂਗਰ ਖੜਦਾ ਹੈ ਸਿੱਧੂ ਮੈਜਿਕ, ਤੇ ਉਹ ਫਿਰ ਵੀ ਇੱਕ ਵਾਰੀ ਫਾਈਨਲ ਦੇ ਵਿੱਚ ਪਹੁੰਚ ਸਕਦੇ ਨੇ। ਕੱਲ ਨੂੰ ਇੱਕ ਤਕੜਾ ਮੁਕਾਬਲਾ ਜੀ ਸਵੇਰੇ 10 ਵਜੇ DC ਵਰਸੇ CSK, ਇੱਕ ਪਾਸੇ ਐਕਸਪੀਰੀਅੰਸ ਤੇ ਦੂਜੇ ਪਾਸੇ ਜਿਹੜਾ ਜੀ
ਜੰਗ ਵਧੀਆ, ਦੂਜੇ ਪਾਸੇ ਜੰਗ ਵਧੇ ਰਿਹਾ। ਪਰ ਜੀ ਕੁੱਲ ਮਿਲਾ ਕੇ ਜੇ ਗੱਲਬਾਤ ਕੀਤੀ ਜਾਵੇ ਪਰ ਐਂਡ ਵਾਲੇ ਜਿਹੜੇ ਲਗਾਤਾਰ 3 ਮੈਚ ਹਾਰ ਗਈ ਆ ਧੋਨੀ ਦੀ ਟੀਮ।
ਹਾਂਜੀ ਬਿਲਕੁਲ, ਔਰ ਪਰ ਮੈਂ ਦੂਸਰੇ ਤਰੀਕੇ ਦੇ ਨਾਲ ਸੋਚਦਾ ਕਿ ਜਦੋਂ ਤੁਹਾਡੀ ਟੀਮ ਨਾ 7-8 ਮੈਚ ਇਕੱਠੇ ਜਿੱਤ ਜਾਂਦੀ ਆ ਤਾਂ ਯੂ ਮਸਟ ਕ੍ਰਿਕਟ ਦਾ ਲਾਅ ਆਫ ਐਵਰੇਜਸ ਕਿਕ ਇਨ ਹੋ ਜਾਂਦਾ ਕਿ ਕਿਤੇ ਨਾ ਕਿਤੇ ਵੱਡੀ ਗੇਮ ਦੇ ਵਿੱਚ ਫਿਰ ਤੁਸੀਂ ਹਾਰ ਜਾਂਦੇ ਹੋ। ਸੋ ਇਹ 3 ਲਗਾਤਾਰ ਮੈਚ ਹਾਰਨੇ ਮੈਨੂੰ ਲੱਗਦਾ CSK ਦੇ ਲਈ ਇੱਕ ਵਧੀਆ ਚੀਜ਼ ਹੋਈ ਹੈ। ਨਾਓ ਦੇ ਵਿਲ ਬੀ ਰੈਡੀ ਫਾਰ ਦਿਸ ਯੂਨੋ ਫਸਟ ਕੁਆਲੀਫਾਇਰ ਐਂਡ ਦਾ ਫਾਈਨਲ, ਕਿਉਂਕਿ ਹੁਣ ਉਹਨਾਂ ਨੂੰ ਪਤਾ 2 ਹੀ ਮੈਚ ਆ, ਕਿਤੇ ਹਿਕਅਪ ਹੋ ਨਹੀਂ ਸਕਦੀ। ਸੋ ਮੈਨੂੰ ਲੱਗਦਾ ਇੱਕ ਚੰਗੀ ਚੀਜ਼ ਹੋਈ ਹੈ ਔਰ ਉਹਨਾਂ ਦੇ ਜਿਹੜੇ ਓਪਨਰ ਵੀ ਫਲੋਪ ਹੋਏ ਨੇ ਨਾਓ ਦੇ ਵਿਲ ਬੀ ਕਮਿੰਗ ਬੈਕ ਵਿਦ ਅ ਬੈਟਰ ਐਟੀਟਿਊਡ। ਔਰ ਮੈਂ ਇੱਥੇ ਦੱਸ ਦਿੰਦਾ ਜੀ ਨਾਲ ਦੀ ਨਾਲ ਜੇਕਰ ਐਨਰਿਕ ਨੋਕੀਏ ਜਿਹੜੇ ਕਿ ਫਾਸਟ ਬੋਲਰ ਸੀ ਤੇ ਇਫ ਹੀ ਹੈਜ਼ ਅ ਬੈਡ ਡੇ ਦਿੱਲੀ ਇਜ਼ ਆਊਟ ਟੁਮਾਰੋ।
ਬਿਲਕੁਲ, ਔਰ ਦੂਸਰੀ ਚੀਜ਼ ਤੁਸੀਂ ਇਹ ਦੇਖੋ ਗੁਰਪ੍ਰੀਤ ਜੀ ਕਿ ਇੱਕ ਜਿੱਥੇ IPL ਨੇ ਬੜੇ ਵਧੀਆ ਵਧੀਆ ਪਲੇਅਰ ਦਿੱਤੇ ਆ ਇੰਡੀਆ ਨੂੰ, ਇੱਕ ਹੋਰ ਜਿਹੜਾ ਯੰਗ ਬ੍ਰਿਗੇਡ ਜੀ ਨਿਕਲ ਕੇ ਆਇਆ ਜਿਹੜਾ ਵਕਾਰ ਯੂਨਿਸ ਦਾ ਬਿਲਕੁਲ ਜੀ ਜਿੱਦਾਂ ਬੈਲਿੰਗ ਨੱਠਣ ਦਾ ਸਟਾਈਲ, ਬਾਲ ਸਿੱਟਣ ਦਾ ਸਟਾਈਲ ਔਰ ਸਪੀਡ
ਜੀ ਬਿਲਕੁਲ ਹੈ ਜੰਮੂ ਕਸ਼ਮੀਰ ਤੋਂ ਇਮਰਾਨ ਮਲਿਕ, ਐਬਸੋਲਿਊਟਲੀ ਯੂ ਹਿੱਟ ਦ ਨੇਲ ਔਨ ਦਾ ਹੈਡ ਕਿ ਉਹਨਾਂ ਦੀ ਜਿਹੜੀ ਬੋਲਿੰਗ ਸਪੀਡ ਇਸ ਵਾਰੀ ਵੀ IPL ਦੇ ਵਿੱਚ ਸਭ ਤੋਂ ਉਹਨਾਂ ਨੇ ਫਾਸਟੈਸਟ ਬਾਲ 153 ਦੀ ਕੀਤੀ ਹੈ। ਸੋ ਜੇਕਰ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਮੈਨੇਜ ਕਰਾਂਗੇ, ਖਾਸ ਕਰਕੇ ਉਹਨਾਂ ਦਾ ਵਰਕ ਲੋਡ ਤੇ ਉਹਨਾਂ ਦੀ ਸਟਰੈਂਥ, ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਯੰਗ ਹੁੰਦੇ ਹੋ ਜ਼ਿਆਦਾ ਜ਼ੋਰ ਲਾਉਂਦੇ ਹੋ ਤੇ ਫਿਰ ਉਸ ਤੋਂ ਬਾਅਦ ਇੰਜਰੀ ਹੋ ਜਾਂਦੀ ਹੈ। ਔਰ ਹਮੇਸ਼ਾ ਹੀ ਜਿਹੜੀ ਹੈ ਜੀ IPL ਕੋਈ ਨਾ ਕੋਈ ਆਪਾਂ ਨੂੰ ਸੁਪਰ ਸਟਾਰ ਦੇ ਕੇ ਜਾਂਦੀ ਆ, ਔਰ ਮੈਨੂੰ ਲੱਗਦਾ ਇਸ ਵਾਰੀ ਇਮਰਾਨ ਮਲਿਕ ਤੇ ਜਿਹੜੇ ਆਇਰ ਨੇ ਜੀ ਜਿਹੜੇ KKR ਦੇ ਦੋ ਸਰਦਾ ਸੁਪਰ ਸਟਾਰ।
ਤੇ ਦੂਜੇ ਬੰਨੇ ਜੇ ਗੁਰਪ੍ਰੀਤ ਵੀਰੇ ਦੇਖੀਏ ਤਾਂ ਇੱਕ ਚੀਜ਼ ਹੋਰ ਵੀ ਬੜੀ ਜਿਹੜੀ ਜੀ ਨਿਖਰ ਕੇ ਬਾਹਰ ਆਈ ਆ, ਤੇ ਤੁਸੀਂ ਹੁਣ ਦੇਖੋ ਜਿਹੜਾ ਜਿੱਥੇ IPL ਬਿਲਕੁਲ ਐਂਡ ਵਾਲੇ ਮੈਚ ਖੇਡੇ ਜਾ ਰਹੇ ਆ ਉਹਦੇ ਉੱਤੇ ਇੱਕ ਚੰਗਾ ਸੰਕੇਤ ਇਹ ਮਿਲਿਆ ਕਿ ਜਿੱਥੇ ਜੀ ਕੱਲ ਕਿਸ਼ਨ ਇਸ਼ਾਂਤ ਕਿਸ਼ਨ ਤੇ ਦੂਜੇ ਬੰਨੇ ਜੀ ਨਾਲ ਉਹਨਾਂ ਦੇ ਸੂਰਿਆ ਕੁਮਾਰ ਯਾਦਵ ਨੇ ਜਿਹੜੀ ਕੱਲ ਬੈਟਿੰਗ ਕੀਤੀ ਆ, ਇੱਕ ਸੰਕੇਤ ਦੇ ਦਿੱਤਾ ਆ ਕਿ ਆਉਣ ਵਾਲੇ ਜਿਹੜਾ T20 ਵਰਲਡ ਕੱਪ ਆ ਉਹਦੇ ਤੇ ਸਰਦੁੜ ਜਾਂ ਸਾਡੇ ਤੋਂ ਬਚ ਕੇ ਚਲੋ।
ਜੀ ਬਿਲਕੁਲ, ਤੁਸੀਂ ਠੀਕ ਆ, ਜਿਸ ਤਰ੍ਹਾਂ ਉਹ ਪੰਜਾਬੀ ਦਾ ਉਹ ਕਹਾਵਤ ਵੀ ਹੈ ਜੀ ਆਉਣ ਵਾਲਾ ਟਾਈਮ ਤੇਰੇ ਬਾਈ ਦਾ। ਸੋ ਸੂਰਿਆ ਕੁਮਾਰ ਯਾਦਵ, ਮੈਨੂੰ ਲੱਗਦਾ ਜੀ ਜਿਹੜੇ ਸੂਰਿਆ ਕੁਮਾਰ ਯਾਦਵ ਨੇ ਉਹ ਇੰਡੀਆ ਦਾ ਜਿਵੇਂ ਹੁਕਮ ਦਾ ਪੱਤਾ ਨਿਕਲਣਗੇ ਇਸ T20 ਔਰ ਜੇ ਨਾਲ ਸੂਰਿਆ ਕੁਮਾਰ ਯਾਦਵ ਦੇ ਨਾਲ ਇਸ਼ਾਨ ਕਿਸ਼ਨ ਦੀ ਪਤਾ ਨੀ ਮੈਨੂੰ ਟੀਮ ਚ ਜਗ੍ਹਾ ਬਣੇਗੀ ਪਲੇਇੰਗ ਇਲੈਵਨ ਦੇ ਵਿੱਚ ਜਾਂ ਨਹੀਂ, ਪਰ ਜੇਕਰ ਬਣਦੀ ਹੈ ਤਾਂ ਇੰਡੀਆ ਦੇ ਲਈ ਬਹੁਤ ਚੰਗੀ ਚੀਜ਼ ਹੋਏਗੀ। ਔਰ 24 ਤਰੀਕ ਨੂੰ ਤੁਹਾਨੂੰ ਪਤਾ ਜੀ ਫਿਰ ਕੜਾਕੇਦਾਰ ਪਹਿਲਾ ਹੀ ਮੈਚ ਇੰਡੀਆ ਵਰਸਿਸ ਪਾਕਿਸਤਾਨ, ਆਈ ਥਿੰਕ ਐਵਰੀਬਡੀ ਇਜ਼ ਰੈਡੀ ਫਾਰ ਦੈਟ ਵਨ।
ਗੁਰਪ੍ਰੀਤ, ਦੂਸਰੀ ਬੰਨੇ ਜਿਹੜੀ ਇੱਕ ਚੀਜ਼ ਹੋਰ ਦੇਖਿਆ ਕਿ ਪਾਕਿਸਤਾਨ ਦੀ ਟੀਮ ਹਮੇਸ਼ਾ ਦੀ ਤਰ੍ਹਾਂ ਜੀ ਕੱਲ ਇੱਕ ਫੇਰ ਜਿਹੜਾ ਜੀ ਵੇਖਣ ਨੂੰ ਚੀਜ਼ ਜਿਹੜੀ ਮਿਲੀ ਆ ਕਿ ਪਾਕਿਸਤਾਨ ਦੀ ਚੀਜ਼ ਦੇ ਵਿੱਚ ਕੱਲ 2-3 ਹੋਰ ਵੱਡੀਆਂ ਚੇਂਜ ਆਪਾਂ ਕਰ ਦਿੱਤੀਆਂ ਗਈਆਂ, ਹਾਲੇ ਇੱਕ ਚੇਂਜ ਅਪ ਹੋਰ ਜਿਹੜੀ ਆ ਜੀ ਆਨ ਦਾ ਵੇ ਆ ਕਹਿੰਦੇ।
ਹਾਂਜੀ ਬਿਲਕੁਲ, ਕੱਲ ਉਹਨਾਂ ਨੇ ਸਰਫਰਾਜ਼ ਜਿਹੜੇ ਸੀਗੇ ਜੀ 2017 ਚ ਚੈਂਪੀਅਨਸ ਟਰਾਫੀ ਜਿੱਤੀ ਸੀ ਕੈਪਟਨ, ਉਹਨਾਂ ਨੂੰ ਟੀਮ ਦੇ ਵਿੱਚ ਲਿਆ। ਹੈਦਰ ਅਲੀ ਇਜ਼ ਆਲਸੋ ਬੈਕ ਔਰ ਫਕਰ ਜ਼ਮਾਨ ਨੂੰ ਵੀ ਟੀਮ ਦੇ ਵਿੱਚ ਲਿਆ। ਔਰ ਜਿਹੜੀ ਉਹਨਾਂ ਦੀ ਡੋਮੈਸਟਿਕ T20 ਲੀਗ ਚੱਲਦੀ ਸੀ ਉਹਦੇ ਵਿੱਚ ਚੰਗੀ ਪਰਫਾਰਮੈਂਸ ਤੋਂ ਬਾਅਦ ਜਿਹੜੇ 3 ਪਲੇਅਰ ਨੇ ਜੀ ਇਹ ਟੀਮ ਦੇ ਵਿੱਚ ਲਿਆਂਦੇ ਗਏ ਨੇ, ਇਹਨਾਂ ਕੋਲ ਐਕਸਪੀਰੀਅੰਸ ਵੀ ਹੈ। ਪਰ ਮੈਨੂੰ ਲੱਗਦਾ ਕਿ ਸਰਫਰਾਜ਼ ਨੂੰ ਟੀਮ ਦੇ ਵਿੱਚ ਜਗ੍ਹਾ ਤਾਂ ਮਿਲਣੀ ਨਹੀਂ ਹੈ। ਫਕਰ ਜ਼ਮਾਨ ਮੇ ਪਲੇ ਇਨ ਦ ਟੀਮ ਔਰ ਹੈਦਰ ਅਲੀ ਵੀ 11 ਦੇ ਵਿੱਚ ਨਹੀਂ ਖੇਡਦੇ ਮੈਨੂੰ ਨਜ਼ਰ ਆਉਂਦੇ।
ਔਰ ਕੀ ਦੇਖਦੇ ਆ ਗੁਰਪ੍ਰੀਤ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਕੋਲ 15-ਕੁ ਤਰੀਕ ਤੱਕ ਜਿਹੜਾ ਟਾਈਮ ਹੁੰਦਾ ਕਿ ਇੰਡੀਆ ਦੀ ਟੀਮ ਦੇ ਵਿੱਚ ਕੋਈ ਚੇਂਜ ਅਪ ਦੇਖ ਰਹੇ ਤੁਸੀਂ?
ਮੈਨੂੰ ਨੀ ਲੱਗਦਾ ਬਾਈ ਜੀ, 10 ਤਰੀਕ ਤੱਕ ਹੀ ਟਾਈਮ ਸੀਗਾ, ਸੋ ਟੈਕਨੀਕਲੀ ਬਸ ਇੱਕ ਹੀ ਦੇਣਾ ਜੀ 10 ਤਰੀਕ ਤੱਕ, ਅਕਤੂਬਰ 10 ਤੱਕ ਚੇਂਜਸ ਕਰ ਸਕਦੇ ਨੇ ਵਰਲਡ ਕੱਪ ਸਕੁਆਡ ਦੇ ਵਿੱਚ। ਇਸੇ ਲਈ ਜਿਹੜਾ ਪਾਕਿਸਤਾਨ ਨੇ ਕੀਤਾ, ਪਹਿਲਾਂ ਲੱਗ ਰਿਹਾ ਸੀ ਕਿ ਇਸ਼ਾਨ ਕਿਸ਼ਨ ਜਾਂ ਫਿਰ ਹਾਰਦਿਕ ਪਾਂਡਿਆ ਤੇ ਜਾਂ ਫਿਰ ਸੂਰਿਆ ਕੁਮਾਰ ਯਾਦਵ, ਕਿਉਂਕਿ ਚੱਲ ਨਹੀਂ ਸੀ ਰਹੇ ਤੇ, ਪਰ ਸੂਰਿਆ ਕੁਮਾਰ ਯਾਦਵ ਤੇ ਇਸ਼ਾਨ ਕਿਸ਼ਨ ਨੇ ਕੱਲ ਮੁੜ ਇੱਕ ਵਾਰੀ ਵਾਪਸੀ ਕੀਤੀ ਆ। ਹਾਰਦਿਕ ਪਾਂਡਿਆ ਤੇ ਹਲੇ ਵੀ ਕੁਐਸਚਨ ਮਾਰਕ ਨੇ, ਬੈਟਿੰਗ ਚੋਂ ਚੱਲ ਨਹੀਂ ਰਹੇ, ਫੀਲਡਿੰਗ ਚੋਂ ਕੈਚ ਛੱਡ ਰਹੇ ਨੇ, ਬੋਲਿੰਗ ਉਹ ਕਰ ਨਹੀਂ ਰਹੇ,
ਬਹੁਤ ਬੁਰਾ ਦੌਰ ਚੱਲ ਰਿਹਾ ਜੀ ਉਹਦਾ। ਔਰ ਦੂਜੇ ਬੰਨੇ ਤੁਸੀਂ ਇਹ ਦੇਖੋ ਕਿ ਹੋ ਸਕਦਾ ਆ ਕਿ ਜੇ ਜਿੱਦਾਂ ਇੱਕ ਮੁੰਡਾ ਜਿਹੜਾ ਹਰਸ਼ ਪਟੇਲ ਆ ਜਾਂ ਯਾਰ ਆਪਣਾ ਜਿਹੜਾ ਸਪਿੰਦਰ ਆ ਚਾਹਲ, ਜਿਹੜੀ ਉਹਨਾਂ ਦੀ ਪਰਫਾਰਮੈਂਸ ਵੀ ਆ ਉਹ ਵੀ ਡਿਜ਼ਰਵ ਤਾਂ ਕਰਦੇ ਸੀ T20 ਵਰਲਡ ਕੱਪ 'ਚ ਜਗ੍ਹਾ।
ਜੀ ਬਿਲਕੁਲ, ਦੇਖੋ ਇੱਕ ਤਾਂ ਗੱਲ ਇਹ ਆ ਕਿ ਇੱਕ ਜਿਹੜੀ ਪਰਫਾਰਮੈਂਸ ਹੈ ਨਾ ਇਕੱਲੀ IPL ਦੀ ਪਰਫਾਰਮੈਂਸ ਦੇ ਸਿਰ ਤੇ, ਮੈਨੂੰ ਲੱਗਦਾ ਵੀ ਕਈ ਵਾਰੀ ਜਿਵੇਂ ਹੁਣ ਹਰਸ਼ਲ ਪਟੇਲ ਨੇ ਜੋ ਅਗਲੇ ਸਾਲ ਵੀ ਵਧੀਆ ਪਰਫਾਰਮੈਂਸ ਕਰਦੇ ਨੇ ਤਾਂ ਹੀ ਸ਼ੁੱਡ ਬੀ ਇਨ ਦਾ ਟੀਮ, ਪਰ ਚਾਹਲ ਦੇ ਨਾਲ ਥੋੜਾ ਜਿਹਾ ਧੱਕਾ ਹੋ ਗਿਆ। ਆਈ ਥਿੰਕ ਹੀ ਸ਼ੁੱਡ ਹੈਵ ਬੀਨ ਅਵਰ ਪ੍ਰੀਮੀਅਮ ਜਿਹੜਾ ਸਪਿਨਰ ਸੀਗਾ, ਚਹਾਰ ਦੀ ਬਜਾਏ ਚਾਹਲ ਨੂੰ ਟੀਮ ਦੇ ਵਿੱਚ ਖੇਡਣਾ ਚਾਹੀਦਾ ਸੀ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਿਕੋਜ਼ ਮੁੰਬਈ 5 ਵਾਰੀ ਦੀ ਚੈਂਪੀਅਨ ਹੈ, ਉੱਥੇ ਜਿਹੜਾ ਸੀ ਜੀ ਉਹਨਾਂ ਦਾ ਥੋੜਾ ਜਿਹਾ ਜ਼ੋਰ ਚੱਲ ਗਿਆ ਰੋਹਿਤ ਸ਼ਰਮਾ ਸਾਹਿਬ ਦਾ, ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਦਾ ਤਾਂ ਆਪਣਾ ਹੀ ਵਕਤ
ਮਾੜਾ ਚੱਲ ਰਿਹਾ
ਜੀ ਖੁਦ।
ਹਾਂਜੀ, ਥੈਂਕ ਯੂ ਗੁਰਪ੍ਰੀਤ, ਕੱਲ ਨੂੰ ਫਿਰ ਦੁਬਾਰਾ ਜੁੜਾਂਗੇ ਤੁਹਾਡੇ ਨਾਲ। ਥੈਂਕ ਯੂ ਵੈਰੀ ਮਚ
ਜੀ, ਧੰਨਵਾਦ।
ਥੈਂਕ ਯੂ ਜੀ। ਔਰ ਬਿਲਕੁਲ ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦਾ, ਸੋਨੇ ਦੀ ਖਰੀਦਦਾਰੀ ਕਰਨੀ ਹੈ ਤਾਂ MS ਇੰਟਰਨੈਸ਼ਨਲ ਜਿਵਲਰ ਤੇ ਗੇੜਾ ਜ਼ਰੂਰ ਲਾਇਓ। ਤਾਂ ਇਸ ਦੇ ਨਾਲ ਹੀ ਕਮਲਪ੍ਰੀਤ ਕੌਰ ਜੀ ਦੇ ਕੋਲ ਇੱਕ ਲੰਡਨ ਦੇ ਵਿੱਚ ਪਹਿਲਾ ਘਰ ਜਿਹੜਾ ਜੀ ਉਹ ਵਿਕ ਗਿਆ, ਤੇ ਇੱਕ ਹੋਰ ਬਹੁਤ ਪਿਆਰਾ ਘਰ ਜਿਹੜਾ ਜੀ ਆਇਆ ਹੋਇਆ ਆ ਜਿਹੜਾ 2400 ਸਕੁਅਰ ਫੀਟ ਆ ਤੇ ਬੜਾ ਸਸਤਾ ਘਰ ਆ ਜੀ, ਟੋਰਾਂਟੋ ਤੋਂ ਤਕਰੀਬਨ 4-5 ਲੱਖ ਸਸਤਾ ਤੁਹਾਨੂੰ ਇਹ ਘਰ ਮਿਲ ਜਾਣਾ। ਤੇ ਗੱਲਬਾਤ ਤੁਸੀਂ ਕਰ ਲੈਣੀ ਆ ਜੀ ਕਮਲਪ੍ਰੀਤ ਕੌਰ ਹੋਣਾ ਦੇ ਨਾਲ 647-854-5979। ਇਹ ਸੀ ਅੱਜ ਦਾ ਪ੍ਰੋਗਰਾਮ ਤੇ ਟੋਨੀ ਨੂੰ ਇੱਥੇ ਹੀ ਦੇ ਦਿਓ ਛੁੱਟੀਆਂ, ਕੱਲ ਨੂੰ ਸਵੇਰੇ ਫਿਰ ਤੁਹਾਡੇ ਨਾਲ ਜੁੜਾਂਗੇ। ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਦੇ ਵਿੱਚ ਪਿਆਰ ਦੇਣਾ। ਹੈਵ ਅ ਗ੍ਰੇਟ 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 ਲੌਂਗ ਵੀਕਐਂਡ ਐਂਡ ਡੋਂਟ ਡਰਿੰਕ ਐਂਡ ਡਰਾਈਵ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
खुशबू आई
किसकी?
दिवाली की। फूड बेसिक्स के किचन ऑफ द वर्ल्ड डील्स के साथ अब हर किचन महकेगा विद खुशबूदार नूर बासमती राइस फॉर जस्ट 599। क्रीमी ट्रिसल पनीर ओनली 379। और डिलिशियस सीडर बीन्स सिर्फ 99 सेंट्स में। आई खुशबू?
नहीं,
आ जाएगी। एट फूड बेसिक्स, ऑलवेज मोर फॉर लेस।
Doughbox, wood-fired pizza and pasta, the real Italian specialty pizza, the fresh garden salad bowl, dessert and kids menu. Build your own pizza with unlimited toppings for only $14.95 plus tax. Find us in Hamilton, Oakville, Mississauga, downtown Toronto. Call and place your order today, 289-389-2050. For menu and location, visit doughbox.ca. Download Dough app and earn points.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मजन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इनफॉरमेशन कॉल 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
एस एंड एस लॉयर्स को इन सारे सवालों दे जवाब ते तुहाडे हक ले लड़न वास्ते